ਗਰੀਬਨ ਬਾਜ ਦਯਾਨਿਤ ਸਵਾਮੀ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਚ ਸਿੱਖਾਂ ਨੇ ਬੇਨਤੀ ਕੀਤੀ। ਮਹਾਰਾਜ, ਅਸੀਂ ਗੁਰਬਾਣੀ ਨੇਮ ਨਾਲ ਪੜ੍ਹਦੇ ਹਾਂ ਪਰ ਸਾਨੂੰ ਬਹੁਤ ਸਾਰੀ ਗੁਰਬਾਣੀ ਦੇ ਸ਼ਬਦਾਂ ਦੇ ਅਰਥਾਂ ਦਾ ਬੋਧ ਨਹੀਂ ਹੁੰਦਾ, ਗਿਆਨ ਨਹੀਂ ਹੁੰਦਾ। ਜੇ ਅਰਥਾਂ ਨੂੰ ਨਾ ਸਮਝੀਏ, ਅਰਥ ਨਾ ਸਮਝ ਵਿੱਚ ਆਉਣ ਤੇ ਨੇਮ ਨਾਲ ਗੁਰਬਾਣੀ ਪੜ੍ਹੀ ਜਾਈਏ ਕਿ ਉਹਦੇ ਨਾਲ ਸਾਡੀ ਕਲਿਆਣ ਹੋਵੇਗੀ। ਸੁਣ ਕੇ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਇੱਕ ਲੀਲਾ ਵਰਤਾਈ। ਇੱਕ ਕੁੱਜਾ ਜਿਹਦੇ ਚ ਦੇਸੀ ਘਿਓ ਸੀ, ਕਈ ਸਾਲਾਂ ਦਾ ਟੁੱਟਿਆ ਪਿਆ, ਮੀਂਹ ਪੈ ਕੇ ਹਟਿਆ ਸੀ। ਸੂਰਜ ਦੀਆਂ ਕਿਰਨਾਂ ਪੈਣ ਕਰਕੇ ਕੁੱਜੇ ਦੀਆਂ ਉਹ ਠੀਕਰੀਆਂ ਚਮਕ ਰਹੀਆਂ ਸਨ। ਮਹਾਰਾਜ ਜੀ ਕਹਿੰਦੇ ਚੁੱਕ ਕੇ ਲਿਆਓ, ਦੱਸ ਸਕਦੇ ਇਹਦੇ ਚ ਕੀ ਸੀ? ਕਹਿਣ ਲੱਗੇ ਜੀ ਇਹਦੇ ਚ ਦੇਸੀ ਘਿਓ ਸੀ। ਮਹਾਰਾਜ ਜੀ ਕਹਿੰਦੇ ਇੰਨੇ ਸਾਲ ਪਹਿਲਾਂ ਇਹਦੇ ਚ ਘਿਓ ਸੀ ਪਰ ਹਾਲੇ ਵੀ ਉਹਦੀ ਥਿੰਦਾਈ ਹੈ ਇਹਦੇ ਚ। ਗੁਰਬਾਣੀ ਨੂੰ ਜਦੋਂ ਤੁਸੀਂ ਅਰਥਾਂ ਸਹਿਤ ਸਮਝ ਕੇ ਪੜੋਗੇ ਤਾਂ ਜੀਵਨ ਮੁਕਤ ਅਵਸਥਾ ਮਿਲੇਗੀ, ਪਰ ਜੇ ਅਰਥਾਂ ਦੀ ਨਾ ਵੀ ਸਮਝ ਆਵੇ ਨੇਮ ਨਾਲ ਪੜੋਗੇ ਤਾਂ ਵੀ ਗੁਰਬਾਣੀ ਦੀ ਜਿਹੜੀ ਕਲਾ ਹੈ, ਗੁਰਬਾਣੀ ਦੇ ਪੜ੍ਹਨ ਦੇ ਜਿਹੜੇ ਗੁਣ ਨੇ ਉਹ ਤੁਹਾਡੇ ਅੰਤਸ਼ਕਰਨ ਚ ਰਹਿਣਗੇ, ਜਿਹਦੇ ਨਾਲ ਅੰਤ ਸਮੇਂ ਤੁਹਾਡੀ ਕਲਿਆਣ ਹੋਵੇਗੀ ਹੋਵੇਗੀ, ਕਿਉਂਕਿ ਗੁਰਬਾਣੀ ਕਲਿਆਣਕਾਰੀ ਹੈ। ਸਤਿਗੁਰੂ ਜੀ ਦੇ ਵਚਨ ਸੁਣ ਕੇ ਗੁਰਸਿੱਖਾਂ ਦੇ ਮਨ ਦੀ ਇਸ ਦੁਬਧਾ ਦੀ ਨਿਰਵਿਰਤੀ ਹੋਈ। ਬਹੁਤ ਸਾਰੇ ਗੁਰਸਿੱਖ ਨਿਤਾ ਪ੍ਰਤੀ ਗੁਰਬਾਣੀ ਪ੍ਰੇਮ ਨਾਲ ਅਭਿਆਸ ਕਰਕੇ ਪੜ੍ਹਦੇ, ਕੋਈ ਘੜੀ, ਕੋਈ ਦੋ ਘੜੀਆਂ, ਕੋਈ ਪੈਰ, ਤੋ ਰਾਤ ਦਿਨ ਪੜ੍ਹਨ ਵਾਲੇ ਵੀ ਗੁਰਸਿੱਖ ਨੇ ਜਿਹੜੇ ਰਾਤ ਦਿਨ ਅੱਠੇ ਪੈਰ ਹੀ ਸਤਿਗੁਰਾਂ ਦੀ ਬਾਣੀ ਪੜ੍ਹੀ ਸੁਣੀ ਜਾਂਦੇ। ਤੋ ਸਤਿਗੁਰੂ ਜੀ ਨੇ ਬੜੀ ਵੱਡੀ ਭਾਰੀ ਕਿਰਪਾ ਕਰਕੇ ਆਪਣੇ ਗੁਰਸਿੱਖਾਂ ਤੇ ਇਹ ਪਾਵਨ ਪਵਿੱਤਰ ਬਚਨ ਸੁਣਾ ਕੇ ਜੀਵਾਂ ਨੂੰ ਕਲਿਆਣ ਕੀਤਾ, ਸਿੱਖਾਂ ਦੀ ਕਲਿਆਣ ਕੀਤੀ। ਆਓ ਮਨ ਬਿਰਤੀਆਂ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਨਾਲ ਜੋੜੀਏ। ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਕਥਾ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਬ ਤੁਰਕਨ ਕੀ ਬਾਰਤਾ, ਕੁਛ ਕ ਸੁਨੋ ਬੁੱਧੀਵਾਨ।
ਏ ਬੁੱਧੀਮਾਨ ਗੁਰਸਿੱਖੋ, ਹੁਣ ਮੈਂ ਤੁਹਾਨੂੰ ਤੁਰਕਾਂ ਦੇ ਘਰ ਦਾ ਕੁਝ ਪ੍ਰਸੰਗ ਸਰਵਣ ਕਰਾਉਣ ਲੱਗਾ। ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿ ਰਹੇ, ਤੁਰਕਾਂ ਦਾ ਘਰ ਯਾਨੀ ਕਿ ਬਾਦਸ਼ਾਹ ਦੇ ਘਰ ਕੀ ਹੋ ਰਿਹਾ ਹਿੰਦੁਸਤਾਨ ਦਾ? ਉਸ ਵੇਲੇ ਦਾ ਤੁਰਕ ਬਾਦਸ਼ਾਹ ਸ਼ਾਹਜਹਾਨ ਸੀ, ਉਹਦੇ ਘਰ ਵਿੱਚ ਕੀ ਵਰਤਾਰਾ ਵਰਤਿਆ, ਉੱਥੇ ਕੀ ਹੋ ਰਿਹਾ? ਕਹਿੰਦੇ ਕੁਝ ਉੱਥੋਂ ਦਾ ਜਿਹੜਾ ਪ੍ਰਸੰਗ ਹੈ ਉਹ ਤੁਹਾਨੂੰ ਕਹਿ ਕੇ ਸੁਣਾਉਣਾ ਜ਼ਰੂਰੀ ਹੈ। ਆਪ ਜੀ ਪ੍ਰੇਮ ਨਾਲ ਸਰਵਣ ਕਰੋ।
ਕਰੇ ਕੋਟ ਸਤਿਗੁਰਨ ਸੋ ਯਾਤੀ ਕਰੋ ਬਖਾਨ।
ਜੇ ਕੋਈ ਪੁੱਛੇ ਜੀ ਗੁਰੂ ਸਾਹਿਬ ਜੀ ਦੀ ਕਥਾ ਵਿੱਚ ਉਹਨਾਂ ਤੁਰਕਾਂ ਦੀ ਕਥਾ ਸੁਣਾਉਣੀ ਕੋਈ ਜ਼ਰੂਰੀ ਹੈ, ਤਾਂ ਭਾਈ ਸਾਹਿਬ ਕਹਿੰਦੇ ਹਾਂ ਜ਼ਰੂਰੀ ਹੈ, ਕਿਉਂਕਿ ਇਹਨਾਂ ਤੁਰਕਾਂ ਨੇ, ਇਹਨਾਂ ਮਲੇਛਾਂ ਨੇ ਸਤਿਗੁਰਾਂ ਦੇ ਘਰ ਨਾਲ ਵੈਰ ਵਿਰੋਧ ਰੱਖਿਆ, ਦੁਸ਼ਮਣੀ ਦਾ ਭਾਵ ਰੱਖਿਆ। ਸ਼ਾਹਜਹਾਨ ਤੋਂ ਬਾਅਦ ਔਰੰਗਜ਼ੇਬ ਤਖ਼ਤ ਤੇ ਬੈਠਾ, ਕਿਵੇਂ ਕਿਵੇਂ ਬੈਠਾ, ਕਿਵੇਂ ਗੁਰੂ ਘਰ ਦੇ ਨਾਲ ਇਹਨੇ ਵਿਰੋਧ ਰੱਖਿਆ, ਉਹਦੇ ਇਹਨੇ ਕੀ ਕਾਰਨ ਬਣਾਏ, ਉਹ ਕਥਾ ਇਸ ਕਰਕੇ ਇੱਥੇ ਸੁਣਾਉਣੀ ਜ਼ਰੂਰੀ ਹੈ, ਤਾਂ ਜੋ ਗੁਰੂ ਘਰ ਦੀ ਕਥਾ ਦੇ ਨਾਲ ਜਦੋਂ ਇਹਨਾਂ ਤੁਰਕਾਂ ਦਾ ਕੋਈ ਪ੍ਰਸੰਗ ਆਵੇ ਤੇ ਸਾਡੀ ਸਾਰੀ ਸੁਰਤ ਵਿੱਚ ਉਹ ਗੱਲ ਸਾਨੂੰ ਸਮਝ ਆ ਜਾਏ। ਇਸ ਕਰਕੇ ਮਹਾਂ ਕਵੀ ਜੀ ਕਹਿੰਦੇ ਮੈਂ ਤੁਰਕਾਂ ਦੇ ਘਰ ਦੀ ਕੁਝ ਕਥਾ ਤੁਹਾਨੂੰ ਸਰਵਣ ਕਰਾਉਣ ਲੱਗਾ ਹਾਂ।
ਬਿਨਾਂ ਕਈ ਸੋ ਪ੍ਰਸੰਗ ਕੋ ਸੁਨਤੀ ਸੰਸੈ ਹੋਏ।
ਕਹਿੰਦੇ ਜੇ ਅਸੀਂ ਤੁਰਕਾਂ ਦੀ ਕਥਾ ਤੁਹਾਨੂੰ ਨਾ ਸੁਣਾਈ, ਬਾਦਸ਼ਾਹ ਦੇ ਪੁੱਤਰਾਂ ਦੀ, ਉਹਨਾਂ ਦੀ ਲੜਾਈ ਦੀ, ਫਿਰ ਹਿੰਦੁਸਤਾਨ ਤੇ ਤਖ਼ਤ ਤੇ ਕੌਣ ਬੈਠਾ, ਕਿਵੇਂ ਬੈਠਾ, ਕਹਿੰਦੇ ਜੇ ਅਸੀਂ ਉਹ ਤੁਹਾਨੂੰ ਪ੍ਰਸੰਗ ਨਾ ਸੁਣਾਇਆ ਤੇ ਤੁਹਾਡੇ ਮਨ ਚ ਫਿਰ ਸੰਦੇਹ ਰਹਿ ਜਾਏਗਾ, ਸੰਸਾ ਰਹਿ ਜਾਏਗਾ ਕਿ ਔਰੰਗਜ਼ੇਬ ਕਿਉਂ ਵੈਰੀ ਬਣਿਆ ਗੁਰੂ ਘਰ ਦਾ, ਉਹਨੇ ਕਿਹੜੇ ਕਿਹੜੇ ਕਾਰਨ ਵੇਖੇ, ਦਾਰਾ ਸ਼ਿਕੋਹ ਨੂੰ ਉਹਨੇ ਕਿਉਂ ਮਾਰਿਆ, ਕਿਵੇਂ ਉਹ ਦਾਰਾ ਸ਼ਿਕੋਹ ਗੁਰੂ ਸਾਹਿਬ ਜੀ ਦੀ ਸ਼ਰਨ ਚ ਵੀ ਆਇਆ ਸੀ। ਕਹਿੰਦੇ ਫਿਰ ਜੇ ਪ੍ਰਸੰਗ ਤੁਹਾਨੂੰ ਨਾ ਸੁਣਾਇਆ ਸਾਰਾ ਤੁਰਕਾਂ ਦਾ, ਤਾਂ ਤੁਹਾਡੇ ਮਨ ਚ ਫਿਰ ਸੰਸਾ ਰਹਿ ਜਾਏਗਾ।
ਯਾ ਤੇ ਸੁਣੀਏ ਬੀਤੀ ਜਿਮ ਗੁਰ ਸੋ ਬਾਦਤ ਸੋਈ।
ਕਹਿੰਦੇ ਜਿਵੇਂ ਬੀਤੀ ਹੈ ਤੇ ਕਿਵੇਂ ਇਹਨਾਂ ਨੇ ਗੁਰੂ ਘਰ ਨਾਲ ਮੱਥਾ ਲਾਇਆ, ਗੁਰੂ ਘਰ ਨਾਲ ਝਗੜਾ ਕੀਤਾ, ਉਹ ਤੁਹਾਨੂੰ ਸਰਵਣ ਕਰਾਉਂਦੇ ਹਾਂ।
ਸ਼ਾਹ ਜਾਂ ਤੁਰ ਕੀਸ਼ਕੇ ਸੁਤੋ ਪਜਤ ਪੇਚਾਰ।
ਸ਼ਾਹ ਜਹਾਨ ਬਾਦਸ਼ਾਹ ਜਿਹਦੇ ਚਾਰ ਪੁੱਤਰ ਸਨ, ਸ਼ਾਹ ਜਹਾਨ ਜਿਹਨੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਮੱਥਾ ਲਾ ਕੇ ਰੱਖਿਆ, ਇਹ ਉਹ ਬਾਦਸ਼ਾਹ ਸੀ ਜਿਹਦੇ ਸਮੇਂ ਤੋਂ ਹਿੰਦੂਆਂ ਤੇ ਗੁਰੂ ਘਰ ਦੇ ਉੱਤੇ ਇਹਨੇ ਵਿਰੋਧ ਦੀ ਬਿਰਤੀ ਰੱਖਣੀ ਸ਼ੁਰੂ ਕਰ ਦਿੱਤੀ ਸੀ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਜੋ ਪ੍ਰਕਾਸ਼ ਅਸਥਾਨ ਸੀ ਲਾਹੌਰ ਸ਼ਹਿਰ 'ਚ, ਉਹ ਸ਼ਾਹ ਜਹਾਨ ਨੇ ਗੁਰੂ ਸਾਹਿਬ ਨਾਲ ਈਰਖਾ ਕਰਕੇ ਢਾ ਦਿੱਤਾ ਸੀ। ਯਾਨੀ ਕਿ ਔਰੰਗਜ਼ੇਬ ਦੇ ਸਮੇਂ ਨਹੀਂ ਸ਼ੁਰੂਆਤ ਸ਼ਾਹ ਜਹਾਨ ਦੇ ਸਮੇਂ ਹੀ ਹੋ ਗਈ ਸੀ। ਉਹ ਸ਼ਾਹ ਜਹਾਨ ਦੇ ਚਾਰ ਪੁੱਤਰ ਸਨ,
ਕਰਤ ਰਾਜ ਸਭ ਦੇਸ਼ ਕੋ ਬਦਿਓ ਸਮਾਜ ਉਦਾਰ।
ਸਾਰੇ ਦੇਸ਼ ਵਿੱਚ ਰਾਜ ਕਰਦਾ ਸੀ, ਬੜਾ ਰਾਜ ਤੇਜ ਦਾ ਵਧਿਆ ਸ਼ਾਹ ਜਹਾਨ ਦੇ ਸਨ। ਪੂਰੇ ਦੇਸ਼ ਭਰ ਚ ਉਧਰ ਅਫਗਾਨਿਸਤਾਨ ਤੱਕ ਇਹਦੇ ਰਾਜ ਦੀਆਂ ਹੱਦਾਂ ਲੱਗਦੀਆਂ ਸਨ।
ਜੋ ਪਾਈ ਚੱਕਰਵਤ ਇਮ ਰਾਜ ਪਿਓ ਐ।
ਚੱਕਰਵਰਤੀ ਰਾਜਾ ਹੋਇਆ ਸ਼ਾਹ ਜਹਾਂ। ਚੱਕਰਵਰਤੀ ਦਾ ਮਤਲਬ ਚਾਰੇ ਦਿਸ਼ਾਵਾਂ ਵਿੱਚ ਇਹਦਾ ਬਹੁਤ ਵਿਸ਼ਾਲ ਰਾਜ ਸੀ।
ਚਾਰ ਚੱਕ ਇੱਕ ਹੁਕਮ ਥੀਓ ਐ।
ਹਿੰਦੁਸਤਾਨ ਦੇ ਜਿਹੜੇ ਚਾਰ ਪੱਖ ਨੇ, ਚਾਰ ਦਿਸ਼ਾਵਾਂ ਨੇ, ਉਹ ਚਾਰੇ ਦੀਆਂ ਚਾਰੇ ਦਿਸ਼ਾਵਾਂ ਇਹਦੇ ਇੱਕ ਹੁਕਮ 'ਚ ਚੱਲਦੀਆਂ ਨੇ। ਯਾਨੀ ਕਿ ਇੱਕੋ ਹੀ ਬਾਦਸ਼ਾਹ ਦਾ ਹੁਕਮ ਸੀ ਪੂਰੇ ਭਾਰਤ ਖੰਡ 'ਚ, ਪੂਰੇ ਭਾਰਤ ਵਿੱਚ। ਹਿੰਦੁਸਤਾਨ ਜਿਹੜਾ ਸ਼ਬਦ ਵਰਤਿਆ ਗਿਆ, ਹਿੰਦੂ ਸ਼ਬਦ, ਇਹ ਕੋਈ ਧਰਮ ਨਹੀਂ ਹੈ। ਜਦੋਂ ਯੂਨਾਨੀ ਲੋਕ ਸਿੰਧੂ ਨਦੀ ਪਾਰ ਕਰਕੇ ਇੱਧਰ ਆਏ, ਤਾਂ ਉਹ ਸਿੰਧੂ ਨਦੀ ਨੂੰ ਜਦੋਂ ਪਾਰ ਕਰਕੇ ਆਏ ਤੇ ਸਿੰਧੂ ਨਦੀ ਦੇ ਨੇੜੇ ਨੇੜੇ ਰਹਿਣ ਵਾਲੇ ਜਿਹੜੇ ਲੋਕ ਸਨ, ਆਪਾਂ ਸਾ ਤੋਂ ਸਿੰਧੂ ਬੋਲਦੇ ਹਾਂ, ਜਿਹੜੇ ਯੂਨਾਨ ਦੇ ਲੋਕ ਨੇ ਉਹ ਸੱਸੇ ਨੂੰ ਹਾਹਾ ਉਚਾਰਨ ਕਰਦੇ ਆ। ਉਹਨਾਂ ਨੇ ਕਿਹਾ ਕਿ ਸਿੰਧੂ ਨਦੀ ਦੇ, ਹਿੰਦੂ ਨਦੀ ਦੇ ਕੰਢੇ ਕੰਢੇ ਜਿਹੜੇ ਰਹਿਣ ਵਾਲੇ ਲੋਕ ਉਹ ਹਿੰਦੁਸਤਾਨੀ। ਏਦਾਂ ਇਹ ਹਿੰਦੂ ਸਿੰਧੂ ਨਦੀ ਦਾ ਨਾਮ ਹੈ, ਨਾ ਕਿ ਕਿਸੇ ਮਜ਼ਹਬ ਦਾ ਨਾਮ ਹੈ। ਜਿਹੜਾ ਹਿੰਦੁਸਤਾਨ ਦਾ ਧਰਮ ਕਿਹਾ ਜਾਂਦਾ ਉਹ ਸਨਾਤਨ ਧਰਮ ਹੈ, ਹਿੰਦੂ ਧਰਮ ਨਹੀਂ ਹੈ, ਧਰਮ ਸਨਾਤਨ ਹੈ। ਫਿਰ ਹੋਰ ਜਿਹੜੇ ਲੋਕ ਆਏ ਚੱਲ ਕੇ, ਉਹਨਾਂ ਨੇ ਜਦੋਂ ਸਿੰਧੂ ਨਦੀ ਨੂੰ ਪਾਰ ਕੀਤਾ, ਉਹ ਸਿੰਧੂ ਨੂੰ ਈ ਸ਼ਬਦ ਨਾਲ ਸੰਬੋਧਨ ਕਰਦੇ, ਸੱਸੇ ਨੂੰ, ਉਹਨਾਂ ਨੇ ਇੰਦੂ ਨਾਮ ਤੋਂ ਜਿਹੜਾ ਸੀ ਉਹ ਕਿਹਾ ਕਿ ਇਹ ਇੰਦੂ, ਉੱਥੋਂ ਇੰਡੀਆ ਸ਼ਬਦ ਜਿਹੜਾ ਅੰਗਰੇਜ਼ਾਂ ਨੇ, ਉਸ ਪਾਸੇ ਦੇ ਲੋਕਾਂ ਨੇ ਇਸ ਭਾਰਤ ਖੰਡ, ਭਾਰਤੀ ਨਾਮ ਜਿਹੜਾ ਹਿੰਦੁਸਤਾਨ ਦਾ ਅਸਲੀ ਨਾਮ ਉਹ ਭਾਰਤ ਹੈ। ਤੋ ਹਿੰਦੂ ਕੋਈ ਧਰਮ ਨਹੀਂ ਹੈ ਤੇ ਸਨਾਤਨ ਧਰਮ ਜ਼ਰੂਰ ਹੈ। ਤੋ ਹਿੰਦੁਸਤਾਨ ਦਾ ਜਿਹੜਾ ਬਾਦਸ਼ਾਹ ਸੀ, ਯਾਨੀ ਕਿ ਸਿੰਧੂ ਨਦੀ ਦੇ ਨੇੜੇ ਤੇੜੇ ਰਹਿਣ ਵਾਲੇ ਦੇ ਜਿੰਨੇ ਇਲਾਕੇ ਚਾਰੇ ਦਿਸ਼ਾਵਾਂ, ਉਹਦੇ ਵਿੱਚ ਬਾਦਸ਼ਾਹ ਸ਼ਾਹ ਜਹਾਨ ਦਾ ਹੁਕਮ ਜਿਹੜਾ ਸੀ ਉਹ ਚੱਲਦਾ ਹੈ।
ਜੈ ਤੈ ਦੇਸ਼ਨ ਵਿਖੇ ਅਸ਼ੀਸ਼।
ਜਿੱਥੇ ਕਿੱਥੇ ਦੇਸ਼ਾਂ ਵਿੱਚ ਵਿਸ਼ੇਸ਼ ਕਰਕੇ ਇਹਦਾ ਰਾਜ, ਇਹਦਾ ਹੁਕਮ ਚੱਲਦਾ ਸ਼ਾਹ ਜਹਾਨ ਦਾ।
ਦੋਈ ਸੁਨਤੇ ਤ੍ਰਾਸ ਵਿਸ਼ੇਖ।
ਜਦੋਂ ਬਾਦਸ਼ਾਹ ਦੇ ਨਾਂ ਦੀ ਕੋਈ ਦੋਈ ਸੁਣਦਾ ਤੇ ਵੱਡੇ ਵੱਡੇ ਜਿਹੜੇ ਬਾਗੀ ਰਾਜੇ ਸੀ ਉਹ ਵੀ ਡਰ ਜਾਂਦੇ ਸਨ, ਉਹ ਵੀ ਭੈ ਭੀਤ ਹੋ ਜਾਂਦੇ ਸਨ।
ਜਿਤੇ ਨਿਰਪਤ ਸਭ ਆਗਿਆਕਾਰੀ।
ਪੂਰੇ ਭਾਰਤ ਵਿੱਚ ਜਿੰਨੇ ਵੀ ਰਾਜੇ ਸੀ, ਛੋਟੇ ਵੱਡੇ ਦੇਸ਼ਾਂ ਦੇ, ਰਿਆਸਤਾਂ ਦੇ, ਕਿਉਂਕਿ ਸੈਂਕੜੇ ਹਜ਼ਾਰਾਂ ਰਿਆਸਤਾਂ ਸਨ ਹਿੰਦੁਸਤਾਨ 'ਚ, ਛੋਟੀਆਂ ਵੱਡੀਆਂ, ਉਹਨਾਂ ਰਿਆਸਤਾਂ ਦੇ ਵੱਖੋ ਵੱਖਰੇ ਰਾਜੇ ਸਨ, ਉਹ ਸਾਰੇ ਰਾਜੇ ਬਾਦਸ਼ਾਹ ਸ਼ਾਹ ਜਹਾਨ ਦੀ ਆਗਿਆ ਦੇ ਵਿੱਚ ਚੱਲਦੇ ਸਨ।
ਆਤ ਜੋਰੋ ਖਰੀ ਅਗਾਰੀ।
ਵੱਡੇ ਵੱਡੇ ਰਾਜੇ ਰਾਣੇ ਹੱਥ ਜੋੜ ਕੇ ਸ਼ਾਹ ਜਹਾਨ ਦੇ ਸਾਹਮਣੇ ਭੈ ਭੀਤ ਹੋ ਕੇ ਸਿਰ ਨੀਵਾਂ ਕਰਕੇ ਖਲੋਂਦੇ ਸਨ।
ਰਾਜਪੂਤਨ ਤਨੁ ਜਾ ਕੇ ਡੋਰੇ।
ਇੱਥੋਂ ਤੱਕ ਕਈ ਨਿਗਰੇ ਹੋਏ ਰਾਜੇ ਸੀ ਰਾਜਪੂਤਾਨੇ ਦੇ, ਕਿ ਜੋ ਆਪਣੀਆਂ ਧੀਆਂ ਦੇ ਡੋਲੇ ਤੱਕ ਵੀ ਸ਼ਾਹਜਹਾਨ ਨੂੰ ਭੇਟ ਕਰਦੇ, ਤੁਰਕਾਂ ਨੂੰ ਭੇਟ ਕਰਦੇ ਸਨ।
ਸੁਣ ਸੁੰਦਰ ਲੇਵਤ ਕਰ
ਜੋਰੇ, ਔਰੇ ਨਾ ਜ਼ੋਰ ਚੱਲਦਾ ਸੀ ਨਾ ਤੁਰਕਾਂ ਦਾ। ਜੇ ਕਿਸੇ ਰਾਜੇ ਰਾਣੇ ਦੀ ਲੜਕੀ ਨੂੰ ਸੁੰਦਰ ਸਰੂਪ ਕਰਕੇ ਸੁਣਦੇ ਤੇ ਜਬਰੀ ਜ਼ਬਰਦਸਤੀ ਨਾਲ ਉਹਨਾਂ ਦੇ ਘਰੋਂ ਜਾ ਕੇ ਉਹਨਾਂ ਦੀਆਂ ਧੀਆਂ ਦੇ ਡੋਲੇ ਚੁੱਕ ਲਿਆਉਂਦੇ ਸਨ।
ਹਿੰਦਵਾਯਨ ਕੋ ਮਹਾ ਕਲੰਕ,
ਤੇ ਇਹੋ ਜਿਹੜੇ ਰਾਜੇ ਸੀ ਉਹਨਾਂ ਰਾਜਿਆਂ ਨੇ ਹਿੰਦਵਾਇਣ ਕੌਮ ਜਿਹੜੀ ਉਹਦੇ ਤੇ ਬਹੁਤ ਵੱਡਾ ਕਲੰਕ ਲਾਇਆ ਹੋਇਆ ਸੀ।
ਜਥਾ ਅੰਕ ਲਾਗੇ ਹੋ ਸੁਮੇ ਅੰਕ,
ਇਹ ਤੁਰਕਾਂ ਨੇ ਵੱਡਾ ਕਲੰਕ ਲਾ ਦਿੱਤਾ ਇਹਨਾਂ ਤੇ। ਇਹ ਬੜਾ ਵੱਡਾ ਕਲੰਕ ਸੀ ਜਦੋਂ ਧੀਆਂ ਬੇਟੀਆਂ ਦੇ ਡੋਲੇ ਜਬਰੀ ਚੁੱਕ ਲਿਆਉਂਦੇ। ਉਹ ਅੱਗੋਂ ਲੜਨ ਦੀ ਬਜਾਏ ਇਹਨਾਂ ਅੱਗੇ ਹੱਥ ਜੋੜ ਕੇ ਸਿਰ ਨੀਵਾਂ ਕਰਕੇ ਖਲੋਤੇ ਰਹਿੰਦੇ ਸਨ। ਇਹਨਾਂ ਦੇ ਜਬਰ ਦਾ, ਇਹਨਾਂ ਦੇ ਜ਼ੁਲਮ ਦਾ ਕੋਈ ਸਾਹਮਣਾ ਨਹੀਂ ਸੀ ਕਰਦਾ। ਤੋ ਉਸ ਵਕਤ ਇਹ ਕਿਹਾ ਜਾਂਦਾ ਸੀ ਕਿ ਜਿਹੜੇ ਤੁਰਕ ਨੇ ਇਹ ਹਿੰਦਵਾਇਣ ਕੌਮ ਦੇ ਉੱਤੇ ਕਲੰਕ ਲੱਗ ਗਏ ਹਨ, ਜਿਵੇਂ ਚੰਦਰਮਾ ਦੇ ਉੱਤੇ ਕਲੰਕ ਲੱਗਾ ਹੋਇਆ, ਏਦਾਂ ਇਹ ਕਲੰਕ ਬਣ ਕੇ ਸ਼ਾਹਜਹਾਨ ਲੱਗਾ ਹੋਇਆ।
ਜਿਨ ਤੇ ਪਯੋ ਉਪਾਏ ਨਾ ਕੋਈ,
ਜਿਨ੍ਹਾਂ ਤੋਂ ਕਿਸੇ ਵੀ ਪ੍ਰਕਾਰ ਦਾ ਕੋਈ ਉਪਾਅ ਨਹੀਂ ਸੀ ਹੁੰਦਾ। ਅੱਗੇ ਉਹ ਸਾਰੇ ਹੱਥ ਜੋੜ ਕੇ ਜੀਜੜੀਆਂ ਹੀ ਕੱਢਦੇ ਸੀ, ਇਹ ਵਧੀਕੀਆਂ ਕਰਦੇ, ਤੇ ਜਿਹੜੇ ਰਾਜੇ ਰਾਣੇ ਸਨ ਉਹਨਾਂ ਦੇ ਨਾਲ ਲੜਨ ਦੀ ਬਜਾਏ ਉਹਨਾਂ ਅੱਗੇ ਹੱਥ ਜੋੜ ਕੇ ਸੀਸ ਝੁਕਾਉਂਦੇ ਸਨ।
ਤੀਰ ਸੂਰਤਾ ਛੋਰ ਖਲੋਏ,
ਇਹਨਾਂ ਅੰਦਰ ਛਤਰੀਆਂ ਦਾ ਧਰਮ ਛੋੜਿਆ, ਮਲੇਛ ਭਾਖਿਆ ਗਈ, ਆਪਣਾ ਧਰਮ ਛੱਡ ਦਿੱਤਾ। ਛਤਰੀ ਪੁਣਾ ਸ਼ਸਤਰ ਭਾਵੇਂ ਪਾਏ ਪਰ ਸ਼ਸਤਰ ਚਲਾਉਣ ਦੀ ਬਿਰਤੀ ਨਹੀਂ ਸੀ, ਇਹਨਾਂ ਅੰਦਰੋਂ ਧੀਰਜ ਚਲਾ ਗਿਆ, ਸੂਰਮਤਾਈ ਚਲੀ ਗਈ।
ਤੁਰਕ ਅਧੀਨ ਹੋਏ ਕਰ ਸਾਰੇ,
ਇਹ ਤੁਰਕਾਂ ਦੇ ਅਧੀਨ ਹੋ ਕੇ ਉਹਨਾਂ ਦੀ ਆਗਿਆ ਵਿੱਚ ਚੱਲਣ ਲੱਗੇ।
ਆਏ ਛਿਪਰ ਜਬ ਲੀ ਤਹਕਾਰੇ,
ਜਦੋਂ ਰਾਜਾ ਬੁਲਾਉਂਦਾ ਜਾਂ ਤੁਰਕ ਬੁਲਾਉਂਦੇ, ਨਵਾਬ ਬੁਲਾਉਂਦੇ, ਇਹਨਾਂ ਰਾਜਿਆਂ ਨੂੰ ਭੱਜੇ ਹੀ ਆਉਂਦੇ ਸਿਰ ਭਰਨੇ ਹੋ ਕੇ। ਜਦੋਂ ਵੀ ਉਹ ਬੁਲਾ ਲੈਂਦੇ ਭੱਜ ਕੇ ਜਾਂਦੇ ਉਹਨਾਂ ਦੇ ਕੋਲ ਸਿਰ ਅਧੀਨ ਕਰਕੇ।
ਜਹਾਂ ਪਠਾਵੇ ਤੈ ਚਲ ਜਾਈ,
ਤੇ ਇਹ ਤੁਰਕ ਇਹਨਾਂ ਰਾਜੇ ਰਾਣਿਆਂ ਨੂੰ ਜਿੱਥੇ ਭੇਜਦੇ ਉੱਥੇ ਉਹ ਚਲੇ ਜਾਂਦੇ। ਇੱਥੋਂ ਤੱਕ ਵੀ ਰਾਜੇ ਆਪਸ ਵਿੱਚ ਲੜਦੇ, ਲੜਾਉਂਦਾ ਕੌਣ ਤੁਰਕ, ਇਹ ਭੇਜਦੇ। ਜੇ ਕਿਸੇ ਕੋਈ ਰਾਜਾ ਰਾਜਪੁਤਾਨੇ ਦਾ ਬਾਗੀ ਹੁੰਦਾ ਤੇ ਉਹਦੇ ਤੇ ਕੋਈ ਦੂਜਾ ਰਾਜਾ ਚੜਾ ਦਿੰਦੇ ਵੀ ਤੁਸੀਂ ਜਾ ਕਰਕੇ ਉਹਨਾਂ ਤੇ ਹਮਲਾ ਕਰੋ। ਜੇ ਮਹਾਰਾਣਾ ਪ੍ਰਤਾਪ ਨੇ ਜੰਗ ਦੀ ਮੁਹਿੰਮ ਸ਼ੁਰੂ ਕੀਤੀ ਤੇ ਉਹਨੂੰ ਖਤਮ ਕਰਨ ਵਾਸਤੇ ਜੈਪੁਰ ਜੋਧਪੁਰ ਦੇ ਰਾਜਿਆਂ ਨੂੰ ਭੇਜ ਦਿੱਤਾ ਵੀ ਤੁਸੀਂ ਜਾ ਕੇ ਉਹਨੂੰ ਕਾਬੂ ਕਰੋ। ਇਸੇ ਤਰ੍ਹਾਂ ਨੌਵੇਂ ਪਾਤਸ਼ਾਹ ਦੇ ਸਮੇਂ ਅੱਗੇ ਕਥਾ ਆਵੇਗੀ ਕਿ ਕਾਮਰੂ ਦੇਸ਼ ਦੇ ਰਾਜੇ ਤੇ ਅਸਾਮ ਦੇ ਇਲਾਕੇ ਚ ਫਤਿਹ ਕਰਨ ਲਈ ਜੈਪੁਰ ਦੇ ਰਾਜੇ ਨੂੰ ਭੇਜਿਆ, ਜੋਧਪੁਰ ਦੇ ਰਾਜੇ ਨੂੰ। ਤੋ ਉਸ ਵੇਲੇ ਸਤਿਗੁਰੂ ਜੀ ਨੇ ਉਹਨਾਂ ਰਾਜਿਆਂ ਦੀ ਸੰਧੀ ਕਰਾਈ ਕਿ ਤੁਸੀਂ ਤਾਂ ਭਾਈ ਇੱਕ ਮਜ਼ਹਬ ਦਿਓ, ਆਪਸ ਕਿਉਂ ਲੜਦੇ ਹੋ, ਤੁਰਕਾਂ ਪਿੱਛੇ ਆਪਣੀ ਫੌਜ ਕਿਉਂ ਮਰਵਾਉਂਦੇ ਜੇ। ਮਹਾਰਾਜ ਜੀ ਨੇ ਇਹਨਾਂ ਦੀ ਸੰਧੀ ਕਰਾਈ ਸੀ। ਤੋ ਏਦਾਂ ਇਹ ਰਾਜਿਆਂ ਨੂੰ ਆਪਸ ਵਿੱਚ ਲੜਾਉਂਦੇ ਸਨ ਤੇ ਆਪਣੀ ਨੀਤੀ ਵਰਤਦੇ ਸਨ।
ਸ਼ਕਤਹੀਨ ਹੋਈ ਰਹਿ ਅਗਵਾਈ,
ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਬਲੀ ਰਿਆਸਤਾਂ ਦੇ ਰਾਜੇ ਕਹਾਉਣ ਵਾਲੇ, ਇਹਨਾਂ ਅੱਗੇ ਬੜੇ ਨਿਰਬਲ ਤੇ ਕਮਜ਼ੋਰ ਬਣ ਕੇ ਖਲੋਂਦੇ ਸਨ ਹੱਥ ਜੋੜ ਕੇ।
ਕਿਸ ਪਰ ਕਿਮ ਜੇ ਰਿਸੋਏ ਜਾਏ,
ਜੇ ਕਿਤੇ ਕਿਸੇ ਤੇ ਕੋਈ ਨਾਰਾਜ਼ ਹੋ ਜਾਂਦੇ ਤੁਰਕ, ਕਿਸੇ ਤੇ ਖਫਾ ਹੋ ਜਾਂਦੇ।
ਵਿਕਟ ਮੁਹਿੰਮ ਪੱਠੇ ਮਰਵਾਏ,
ਉਹਨਾਂ ਨੂੰ ਜਾਣ ਬੁੱਝ ਕੇ ਕਿਸੇ ਔਖੀ ਮੁਹਿੰਮ ਤੇ ਭੇਜ ਦਿੰਦੇ। ਜੇ ਮੰਨ ਲਓ ਵੀ ਬਾਦਸ਼ਾਹ ਜਾਂ ਤੁਰਕ ਕਿਸੇ ਤੇ ਨਾਰਾਜ਼ ਹੋ ਜਾਂਦੇ ਨਾ, ਕਿਸੇ ਰਾਜੇ ਦੇ ਨਾਲ ਵੈਰ ਕੱਢਣਾ ਹੁੰਦਾ, ਉਹਨੂੰ ਜਾਣ ਬੁੱਝ ਕੇ ਕਿਸੇ ਔਖੇ ਕੰਮ ਤੇ ਭੇਜ ਦੇਣਾ ਵੀ ਉੱਥੇ ਭੇਜ ਕੇ ਉਹਨੂੰ ਮਰਵਾ ਦਿੰਦੇ ਸੀ। ਲੋਕਾਂ ਵਿੱਚ ਇਹ ਕਹਿੰਦੇ ਸੀ ਵੀ ਜੰਗ 'ਚ ਮਰ ਗਿਆ, ਮਰਵਾਉਂਦੇ ਆਪ ਸਨ। ਏਦਾਂ ਦੀ ਕੂਟ ਨੀਤੀ, ਭੈੜੀ ਨੀਤੀ ਇਹ ਤੁਰਕ ਵਰਤਦੇ ਸਨ।
ਤਨਕ ਹੁਕਮ ਜੋ ਮੋਰਨ ਕਰਈ,
ਜੇ ਕੋਈ ਅੱਗੋਂ ਇਹਨਾਂ ਦਾ ਹੁਕਮ ਮੋੜਦਾ ਸੀ, ਕੋਈ ਵੀ ਰਾਜਾ, ਚਾਹੇ ਇੱਧਰ ਪਹਾੜੀ ਰਿਆਸਤਾਂ ਦੇ ਰਾਜੇ ਸੀ, ਚਾਹੇ ਰਾਜਪੁਤਾਨੇ ਦੇ ਰਾਜੇ ਸੀ, ਜਿੰਨੀਆਂ ਰਿਆਸਤਾਂ ਦੇ ਰਾਜੇ ਸੀ, ਜੇਕਰ ਇਹਨਾਂ ਤੁਰਕਾਂ ਦਾ ਜਾਂ ਬਾਦਸ਼ਾਹ ਦਾ ਕੋਈ ਹੁਕਮ ਮੋੜਦਾ ਸੀ,
ਲਰੇ ਕਰੇ ਆਪਣੇ ਅਨੁਸਾਰੀ,
ਉਹਦੇ ਤੇ ਹਮਲਾ ਕਰ ਦਿੰਦੇ। ਉਹਨੂੰ ਇੰਨਾ ਜ਼ਿਆਦਾ ਡਰਾਉਂਦੇ, ਇੰਨਾ ਜ਼ਿਆਦਾ ਲੜ ਕੇ ਉਹਦੇ ਨੁਕਸਾਨ ਕਰਦੇ ਕਿ ਉਹ ਵਿਚਾਰਾ ਆਪ ਹੀ ਡਰ ਕੇ ਇਹਨਾਂ ਦੀ ਅਧੀਨਗੀ ਪ੍ਰਵਾਨ ਕਰ ਲੈਂਦਾ, ਇਹਨਾਂ ਅੱਗੇ ਦੀਨ ਹੋ ਜਾਂਦਾ, ਇਹਨਾਂ ਦੇ ਅਨੁਸਾਰੀ ਹੋ ਜਾਂਦਾ।
ਕੋਸ਼ਿਸ਼ ਜ਼ਹਿਰ ਅਜ਼ਾਹਰ ਲਾਈ।
ਜਾਂ ਫਿਰ ਏਦਾਂ ਕਰਦੇ, ਜੇ ਕਿਸੇ ਰਾਜੇ ਨੂੰ ਇਹਨਾਂ ਨੇ ਮਰਵਾਉਣਾ ਹੁੰਦਾ ਤੇ ਪੁਸ਼ਾਕ ਭੇਜ ਦੇਣੀ ਬਾਦਸ਼ਾਹ ਨੇ, ਉਹਦੇ ਤੇ ਜ਼ਹਿਰ ਲਵਾ ਦੇਣਾ ਅੰਦਰ ਖਾਤੇ, ਇਹੋ ਜਿਹਾ ਜ਼ਹਿਰ ਲਵਾ ਦੇਣਾ ਵੀ ਜਦੋਂ ਰਾਜਾ ਪੁਸ਼ਾਕ ਪਾਵੇ ਤੇ ਪਾਉਂਦਿਆਂ ਮਰ ਜਾਏ। ਇਹ ਕੰਮ ਚੰਦੂ ਨੇ ਵੀ ਕੀਤਾ ਸੀ, ਛੇਵੇਂ ਪਾਤਸ਼ਾਹ ਲਈ ਪੁਸ਼ਾਕ ਭੇਜੀ ਸੀ ਗਵਾਲੀਅਰ ਦੇ ਕਿਲੇ 'ਚ, ਤੇ ਜਿਹੜਾ ਉੱਥੋਂ ਦਾ ਦਰੋਗਾ ਸੀ ਹਰੀਦਾਸ, ਉਹਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਇਹ ਪੁਸ਼ਾਕ ਵਿੱਚ ਜ਼ਹਿਰ ਮਿਲਿਆ ਹੋਇਆ, ਤੂੰ ਅਕਸਰ ਇਹਨਾਂ ਦੀ ਇਹ ਮਾੜੀ ਬਿਰਤੀ ਹੁੰਦੀ, ਜੇ ਕਿਸੇ ਰਾਜੇ ਨੂੰ ਮਾਰਨਾ ਹੁੰਦਾ ਉਹਨੂੰ ਇਹੋ ਜਿਹੀ ਪੁਸ਼ਾਕ ਭੇਜ ਦਿੰਦੇ ਜਿਹਦੇ ਧਾਗਿਆਂ ਦੇ ਵਿੱਚ ਜ਼ਹਿਰ ਮਿਲਾ ਦਿੰਦੇ, ਜ਼ਹਿਰ ਲਾ ਦਿੰਦੇ।
ਰਿਸ ਕਰ ਕਿਸੋਂ ਦੇ ਪਹਿਰਾਈ।
ਜ਼ਬਰਦਸਤੀ ਉਹਨੂੰ ਪਵਾ ਦੇਣੀ ਵੀ ਸਾਡੀ ਪੁਸ਼ਾਕ ਤੈਨੂੰ ਪਾਉਣੀ ਪੈਣੀ, ਜਾਂ ਉਹਨੂੰ ਡਰਾਉਂਦੇ ਧਮਕਾਉਂਦੇ ਤੇ ਜਾਣ ਬੁੱਝ ਕੇ ਉਹ ਪੁਸ਼ਾਕ ਜ਼ਹਿਰ ਲੱਗੀ ਉਹਨਾਂ ਨੂੰ ਪਵਾ ਦੇਣੀ।
ਕਰੇ ਸੰਗਾਰ ਨਾ ਜੀਵਤ ਚੋਰੇ।
ਏਦਾਂ ਉਹਨੂੰ ਮਾਰ ਦਿੰਦੇ, ਜਿਹੜਾ ਕੋਈ ਬਗਾਵਤ ਕਰਦਾ, ਜਿਹੜਾ ਵੀ ਕੋਈ ਮਾੜਾ ਮੋਟਾ ਸਿਰ ਚੁੱਕਦਾ ਉਹਨੂੰ ਏਦਾਂ ਕਿਸੇ ਨੂੰ ਜ਼ਹਿਰ ਦੇ ਕੇ ਮਾਰ ਦਿੰਦੇ, ਕਿਸੇ ਨੂੰ ਜਾਣ ਬੁੱਝ ਕੇ ਮੁਹਿੰਮ ਤੇ ਭੇਜ ਕੇ ਕਿਸੇ ਔਖੇ ਥਾਂ ਤੇ ਜੰਗ ਯੁੱਧ ਚ ਮਰਵਾ ਦਿੰਦੇ, ਜਾਂ ਆਪ ਹੀ ਜਾਣ ਬੁੱਝ ਕੇ ਕੋਈ ਉਹ ਜੇ ਬੰਦੇ ਖਰੀਦ ਲੈਂਦੇ ਵੀ ਉਹਨਾਂ ਦੇ ਖਾਣੇ ਚ ਜ਼ਹਿਰ ਦੇ ਕੇ ਉਹਨਾਂ ਨੂੰ ਮਰਵਾ ਦਿੰਦੇ। ਏਦਾਂ ਕਿਸੇ ਵੀ ਰਾਜੇ ਨੂੰ ਆਪਣੇ ਸਾਹਮਣੇ ਸਿਰ ਨਹੀਂ ਸੀ ਚੁੱਕਣ ਦਿੰਦੇ। ਤੁਰਕ
ਹੋਈ ਮਵਾਸ ਚੜ ਤਿਸ ਕੋ ਤੋਰੇ।
ਜੇ ਕੋਈ ਬਹੁਤਾ ਬਾਗੀ ਹੋ ਜਾਂਦਾ ਫਿਰ ਉਹਦੇ ਤੇ ਹਮਲਾ ਕਰ ਦਿੰਦੇ, ਮਵਾਸ ਹੋ ਕੇ, ਜਿਵੇਂ ਜੈਮਲ ਫਤਿਹ ਤੇ ਅਕਬਰ ਨੇ ਹਮਲਾ ਕਰ ਦਿੱਤਾ ਸੀ, ਉਹਦੇ ਤੇ ਜਾ ਕੇ ਹਮਲਾ ਕਰਕੇ ਉਹਨੂੰ ਬਾਗੀ ਨੂੰ ਕਾਬੂ ਕਰ ਲੈਂਦੇ, ਉਹਦੀ ਰਿਆਸਤ ਉਜਾੜ ਕੇ ਰੱਖ ਦਿੰਦੇ ਸਨ।
ਸੈਨਾ ਕੋਸ਼ ਦੁਰਗ ਵੱਡ ਪਾਰੀ।
ਕਿਉਂਕਿ ਵੱਡੇ ਵੱਡੇ ਕਿਲੇ, ਸੈਨਾ, ਵੱਡੀ ਫੌਜ, ਰਹਿਕਲੇ ਤੋਪਾਂ ਤੇ ਜਿੰਨਾ ਵੀ ਜੰਗ ਯੁੱਧ ਦਾ ਜ਼ਖੀਰਾ,
ਜਿਨ ਕੋ ਪਈਅਤ ਨਹੀਂ ਸ਼ੁਮਾਰੀ,
ਇੰਨਾ ਜ਼ਿਆਦਾ ਸੀ ਨਾ ਤੁਰਕਾਂ ਕੋਲ ਵੀ ਉਹਦਾ ਸ਼ੁਮਾਰ ਹੀ ਨਹੀਂ ਸੀ, ਕਿੰਨੀਆਂ ਤੋਪਾਂ, ਕਿੰਨੀਆਂ ਫੌਜਾਂ, ਕਿੰਨੇ ਕਿਲੇ, ਉਹਦਾ ਅੰਤ ਹੀ ਕੋਈ ਨਹੀਂ ਸੀ ਇਹਨਾਂ ਕੋਲ।
ਸਭ ਦੇਸ਼ਨ ਕੋ ਦਰਬ ਵਿਸਾਲਾ।
ਸਾਰੇ ਦੇਸ਼ਾਂ ਚੋਂ ਇਹਨਾਂ ਕੋਲ ਮਾਮਲਾ ਆਉਂਦਾ ਸੀ, ਜਿਹਨੂੰ ਆਪਾਂ ਟੈਕਸ ਕਹਿੰਦੇ ਹਾਂ, ਜਜੀਆ ਇਹਨਾਂ ਨੇ ਸਾਰੀਆਂ ਰਿਆਸਤਾਂ ਤੇ ਲਾਇਆ ਹੋਇਆ ਸੀ ਵੀ ਆਹ ਰਿਆਸਤ ਨੇ ਇੰਨਾ ਪੈਸਾ ਹਾਜ਼ਰ ਕਰਨਾ, ਇਹਨੇ ਇੰਨਾ ਹਾਜ਼ਰ ਕਰਨਾ, ਤੇ ਜਜੀਆ ਦੁੱਗਣਾ, ਕਈ ਕਈ ਗੁਣਾ ਵੱਧ ਜਜੀਆ ਜਿਹੜਾ ਇਹ ਲੋਕਾਂ ਕੋਲੋਂ ਲੈਂਦੇ, ਰਿਆਸਤਾਂ ਕੋਲੋਂ ਲੈ ਕੇ ਆਪਣੇ ਖਜ਼ਾਨੇ ਭਰਦੇ ਸੀ। ਇਸ ਕਰਕੇ ਬਾਦਸ਼ਾਹ ਦੇ ਖਜ਼ਾਨੇ 'ਚ ਪੈਸਾ ਕਿੰਨਾ ਕੁ ਹੈ ਉਹਦੀ ਵੀ ਗਿਣਤੀ ਕੋਈ ਨਹੀਂ।
ਦਿੱਲੀ ਆਨ ਪਰੇ ਨਰ ਹਾਲਾ।
ਵੱਡੇ ਵੱਡੇ ਰਾਜੇ ਰਿਆਸਤਾਂ ਦਾ ਜਿਹੜਾ ਹਾਲਾ ਹੁੰਦਾ, ਟੈਕਸ ਹੁੰਦਾ, ਉਹ ਦਿੱਲੀ ਆ ਕੇ ਬਾਦਸ਼ਾਹ ਕੋਲ ਭਰਦੇ ਸਨ।
ਵੀਰ ਸ਼ਸਤਰਧਾਰੀ ਮਹੀਪਾਲਾ।
ਵੱਡੇ ਵੱਡੇ ਵੀਰ ਯੋਧੇ ਸ਼ਸਤਰਧਾਰੀ ਰਾਜੇ ਜਿਹੜੇ ਸਨ,
ਜੀ ਰਾਜਪੂਤ ਕਹਾਏ ਬਿਸਾਲਾ,
ਜਿਹੜੇ ਆਪਣੇ ਆਪ ਨੂੰ ਰਾਜਪੁਤਾਨੇ ਦੇ ਰਾਜਪੂਤ ਛੱਤਰੀ ਰਾਜੇ ਕਹਾਉਂਦੇ ਸਨ,
ਤਿੰਨ ਕੀ ਪਈ ਦਸ਼ਾ ਜਬ ਐਸੀ।
ਕਹਿੰਦੇ ਜੇ ਉਹਨਾਂ ਦੀ ਇਹ ਦਸ਼ਾ ਸੀ, ਉਹਨਾਂ ਦੇ ਇਹ ਹਾਲਾਤ ਸਨ ਕਿ ਉਹਨਾਂ ਨੂੰ ਤੁਰਕਾਂ ਦੀ ਅਧੀਨਗੀ ਮੰਨਣੀ ਪੈਂਦੀ ਸੀ।
ਸੁਤਾ ਦੇਨ ਲੋ ਬਰਨੀ ਜੈਸੇ।
ਇੱਥੋਂ ਤੱਕ ਕਿ ਕਈ ਰਾਜਿਆਂ ਨੂੰ ਆਪਣੀਆਂ ਧੀਆਂ ਤੱਕ ਦੇ ਕੇ ਰਿਆਸਤਾਂ ਬਚਾਣੀਆਂ ਪਈਆਂ।
ਅਪਰ ਹਿੰਦੂਆਂ ਕੀ ਕਿਆ ਗਿਣਤੀ।
ਕਹਿੰਦੇ ਜੇ ਰਾਜਿਆਂ ਦੇ ਇਹ ਹਾਲਾਤ ਸੀ ਤੇ ਬਾਕੀ ਜਿਹੜੀ ਪਰਜਾ ਸੀ ਉਹਨਾਂ ਦੀ ਕੀ ਦਸ਼ਾ ਹੋਵੇਗੀ। ਇੱਥੋਂ ਆਪ ਅੰਦਾਜ਼ਾ ਲਾ ਸਕਦੇ ਹਾਂ ਵੀ ਜੇ ਰਾਜੇ ਇਸ ਹੱਦ ਤੱਕ ਦੁਖੀ ਸੀ, ਰਾਜੇ ਇਸ ਹੱਦ ਤੱਕ ਉਹਨਾਂ ਦੀ ਅਧੀਨਗੀ ਮੰਨਦੇ ਸੀ, ਤੇ ਬਾਕੀ ਜਿਹੜੇ ਲੋਕ ਸੀ ਭਾਰਤ ਦੇ, ਉਹਨਾਂ ਦੀ ਕੀ ਦਸ਼ਾ ਹੋਵੇਗੀ, ਉਹਨਾਂ ਦੇ ਕੀ ਹਾਲਾਤ ਹੋਣਗੇ।
ਤੁਰਕਨ ਅਗਰ ਕਰੇ ਸਭ ਬੇਨਤੀ।
ਸਭ ਤੁਰਕਾਂ ਅੱਗੇ ਬੇਨਤੀਆਂ ਕਰਦੇ, ਇਹਨਾਂ ਅੱਗੇ ਜੀਜੜੀਆਂ ਕੱਢਦੇ, ਹੱਥ ਜੋੜ ਕੇ ਇਹਨਾਂ ਦੇ ਤਰਲੇ ਮਿੰਨਤਾਂ ਕਰਕੇ ਆਪਣੀਆਂ ਚੀਜ਼ਾਂ ਵਸਤੂਆਂ ਬਚਾਉਂਦੇ।
ਚੀਨ ਧਰਮ ਦਿਨ ਪ੍ਰਤ ਵੱਡ ਹੋਆ।
ਇਹਨਾਂ ਦਾ ਧਰਮ ਦਿਨ ਪ੍ਰਤੀ ਦਿਨ ਘਟਣ ਲੱਗਾ, ਸ਼ਾਹਜਹਾਨ ਤੋਂ ਹੀ ਸ਼ੁਰੂਆਤ ਹੋ ਗਈ। ਲੋਕ ਜਦੋਂ ਦੁਖੀ ਹੋਣ ਲੱਗ ਪਏ ਵੀ ਹਿੰਦੂ ਧਰਮ 'ਚ ਰਹਿ ਕੇ ਅਸੀਂ ਪਰੇਸ਼ਾਨ ਹਾਂ, ਜੇ ਕਿਸੇ ਦਾ ਕੋਈ ਕੇਸ ਹੋਣਾ ਤੇ ਉਹਨਾਂ ਨੂੰ ਇਹਨਾਂ ਨੇ ਕਹਿ ਦੇਣਾ ਕਾਜ਼ੀਆਂ ਨੇ ਵੀ ਜਿਹੜਾ ਹਿੰਦੂ ਮੁਸਲਮਾਨ ਬਣੇਗਾ ਉਹਦੇ ਪੱਖ 'ਚ ਕਰ ਦੇਵਾਂਗੇ। ਜੇ ਘਰ ਦੇ ਵਿੱਚ 10 ਜੀ ਭਰਾ ਲੜ ਪੈਣ ਤੇ ਇੱਕ ਨੇ ਜਿਹਨੇ ਜ਼ਿਆਦਾ ਤੰਗ ਹੋਣਾ ਨੇ ਕਹਿਣਾ ਮੈਂ ਚੱਲਿਆ ਮੁਸਲਮਾਨ ਬਣਨ। ਇੱਦਾਂ ਫਿਰ ਧਰਮ ਜਿਹੜਾ ਉਹ ਛੀਨ ਹੋਣ ਲੱਗ ਪਿਆ। ਜਦੋਂ ਮੰਦਰਾਂ ਦੇ ਉੱਤੇ ਪਾਬੰਦੀਆਂ ਲੱਗ ਗਈਆਂ ਵੀ ਉਹਨਾਂ ਮੰਦਰਾਂ ਦੇ ਵਿੱਚ ਜਾ ਕੇ ਤੁਸੀਂ ਖੁੱਲ੍ਹੇ ਆਮ ਪੂਜਾ ਨਹੀਂ ਕਰ ਸਕਦੇ, ਜੇ ਜਾਣਾ ਤਾਂ ਟੈਕਸ ਭਰੋ, ਜਿਹਨੂੰ ਜਜੀਆ ਬੋਲਦੇ ਸਨ, ਵੀ ਜਜੀਆ ਲਾ ਦਿੱਤਾ ਧਰਮ ਸਥਾਨਾਂ 'ਤੇ। ਤੋ ਇੱਦਾਂ ਹਿੰਦੂ ਧਰਮ ਜਿਹੜਾ ਸੀ ਸਨਾਤਨ ਧਰਮ, ਉਹ ਹਿੰਦੁਸਤਾਨ ਦਾ ਧਰਮ ਛੀਨ ਹੋਣ ਲੱਗ ਪਿਆ ਜਿਹੜਾ ਮੂਲ ਧਰਮ ਸੀ।
ਸਮੁਖ ਦੁਸ਼ਟ ਕੇ ਕੋ ਨਖਰੋਆ,
ਪਰ ਇਸ ਦੁਸ਼ਟ ਦੇ ਸਾਹਮਣੇ ਕੋਈ ਖਲੋਣ ਦਾ ਹੌਸਲਾ ਨਹੀਂ ਸੀ ਕਰਦਾ। ਅਗਰ ਇਸ ਦੁਸ਼ਟ ਦੇ ਸਾਹਮਣੇ ਕਿਸੇ ਨੇ ਹੌਸਲਾ ਕੀਤਾ ਖਲੋਣ ਦਾ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹਿਲਾਂ ਇਹਦਾ ਬਾਜ ਖੋਹ ਕੇ ਫਿਰ ਸੁਨੇਹਾ ਭੇਜਿਆ ਸੀ, ਅੱਜ ਬਾਜ ਖੋਇਆ ਉਹ ਦਿਨ ਦੂਰ ਨਹੀਂ ਜਦੋਂ ਤੇਰਾ ਤਾਜ ਵੀ ਖੋਵਾਂਗੇ, ਤਾਂ ਉਹ ਕੇਵਲ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਸਨ।
ਸਤਿ ਸ੍ਰੀ ਅਕਾਲ।
ਵੱਡਾ ਵੱਡਾ ਹਿੰਦੁਸਤਾਨ ਕਿਸੇ ਨੇ ਇਹਦੇ ਸਾਹਮਣੇ ਖਲੋਣ ਦਾ ਹੌਸਲਾ ਨਹੀਂ ਕੀਤਾ।
ਰਾਜ ਕਰਿਓ ਚਿਰਕਾਲ ਬਿਸਾਲਾ,
ਸ਼ਾਹ ਜਹਾਨ ਨੇ ਬੜਾ ਲੰਮਾ ਸਮਾਂ ਰਾਜ ਕੀਤਾ।
ਬਲੀ ਪਯੋ ਪੂਰਬ ਤਪ ਕਾਲਾ,
ਕੋਈ ਪੂਰਬਲੇ ਜਨਮ ਦੀ ਤਪੱਸਿਆ ਸੀ, ਕਿਉਂਕਿ ਜਿਹੜਾ ਰਾਜ ਹੈ ਵੀ ਤਪ ਤੋਂ ਮਿਲਦਾ, ਤਪੋ ਰਾਜ ਰਾਜੋ ਨਰਕ, ਪੂਰਬਲੇ ਜਨਮ ਦਾ ਤਪ ਹੋਵੇ ਤੇ ਰਾਜ ਭਾਗ ਮਿਲਦਾ। ਇਹਨੂੰ ਇਹ ਜਿਹੜਾ ਰਾਜ ਮਿਲਿਆ ਬੜਾ ਬਲੀ ਰਾਜ ਮਿਲਿਆ, ਤੇਜਸਵੀ ਰਾਜ ਮਿਲਿਆ, ਉਹਦਾ ਫਲ ਇਹਨਾਂ ਕਾਹਦਾ ਮਿਲਿਆ? ਤਪ ਦਾ। ਕੋਈ ਪੂਰਬਲੇ ਜਨਮ ਦਾ ਇਹਦਾ ਤਪ ਸੀ।
ਜੇਠੋ ਨੰਦਨ ਦਾਰਾ ਸ਼ਕੋ,
ਸ਼ਾਹ ਜਹਾਨ ਦਾ ਸਭ ਤੋਂ ਵੱਡਾ ਪੁੱਤਰ, ਚਾਰ ਪੁੱਤਰ ਸੀ ਇਹਦੇ, ਸਭ ਤੋਂ ਜਿਹੜਾ ਜੇਠਾ ਪੁੱਤਰ ਵੱਡਾ ਪੁੱਤਰ ਸੀ ਉਹਦਾ ਨਾਂ ਸੀ ਦਾਰਾ ਸ਼ਕੋ।
ਸ਼ਾਹ ਜਾਂ ਕੋ ਤੈ ਸੰਗ ਮੋਹਾ,
ਸ਼ਾਹ ਜਹਾਨ ਇਹਦੇ ਨਾਲ ਬੜਾ ਪ੍ਰੇਮ ਕਰਦਾ ਸੀ, ਦਾਰਾ ਸ਼ਕੋ ਨਾਲ ਵੱਡੇ ਪੁੱਤਰ ਨਾਲ ਇਹਦਾ ਬੜਾ ਪ੍ਰੇਮ ਸੀ।
ਜਾਣਿਓ ਨੇਕ ਨਿਕਟ ਸੋ ਰਾਖਾ,
ਉਹਨੂੰ ਨੇਕ ਜਾਣ ਕੇ ਦਾਰਾ ਸ਼ਕੋ ਨੂੰ ਵੀ ਇਹ ਨੇਕ ਹੈ, ਤੂੰ ਸ਼ਾਹ ਜਹਾਨ ਨੇ ਇਹਨੂੰ ਆਪਣੇ ਕੋਲ ਰੱਖ ਲਿਆ।
ਤਖ਼ਤ ਬਿਠਾਵੋ ਇਸ ਅਭਿਲਾਖਾ,
ਮਨ ਚ ਅਭਿਲਾਖਾ ਸੀ ਵੀ ਇਹਨੂੰ ਤਖ਼ਤ ਤੇ ਬਿਠਾਵਾਂ। ਰਾਜ ਭਾਗ ਦੀਆਂ ਇਹੀ ਉਹਨਾਂ ਦੀਆਂ ਇਹ ਮਰਿਆਦਾਵਾਂ ਹੁੰਦੀਆਂ, ਜਿਹੜਾ ਸਭ ਤੋਂ ਵੱਡਾ ਪੁੱਤਰ ਹੁੰਦਾ ਰਾਜੇ ਦਾ, ਉਹੀ ਰਾਜੇ ਦੀ ਮੌਤ ਤੋਂ ਬਾਅਦ ਅਗਲਾ ਰਾਜਾ ਜਿਹੜਾ ਉਹ ਘੋਸ਼ਿਤ ਕੀਤਾ ਜਾਂਦਾ। ਤੋ ਇਹ ਵੱਡਾ ਪੁੱਤਰ ਸੀ, ਦੂਜਾ ਸ਼ਾਹਜਹਾਨ ਨਾਲ, ਸ਼ਾਹਜਹਾਨ ਦਾ ਇਹਦੇ ਨਾਲ ਪ੍ਰੇਮ ਬੜਾ ਸੀ, ਇਸ ਕਰਕੇ ਇਹਨੂੰ ਆਪਣੇ ਕੋਲ ਰੱਖ ਕੇ ਰਾਜ ਤਿਲਕ ਦੇਣ ਦਾ ਉਹਨੇ ਫੈਸਲਾ ਕੀਤਾ।
ਵਲੀ ਐਦ ਕੀ ਨਸ ਤਿਸ ਤਾਈ,
ਹੋਰ ਲੋਕਾਂ ਵਿੱਚ ਇਹ ਗੱਲ ਉਹਨੇ ਪ੍ਰਚਲਿਤ ਕਰ ਦਿੱਤੀ, ਜਾਰੀ ਕਰ ਦਿੱਤਾ ਫੁਰਮਾਨ ਕਿ ਮੇਰੇ ਤੋਂ ਬਾਅਦ ਮੇਰੇ ਇਸ ਤਖ਼ਤ ਦਾ ਜਿਹੜਾ ਵਲੀ ਐਦ ਮਾਲਕ ਹੈ ਉਹ ਦਾਰਾ ਸ਼ਕੋ ਹੋਵੇਗਾ।
ਸ਼ੁਭ ਗੁਣ ਪੂਰਨ ਉਚਿਤ ਵਡਾਈ,
ਕਿਉਂਕਿ ਇਹਦੇ ਵਿੱਚ ਸਾਰੇ ਸ਼ੁਭ ਗੁਣ ਨੇ, ਇਹ ਇਸ ਵਡਿਆਈ ਦੇ ਉਚਿਤ ਹੈ, ਇਹਨੂੰ ਰਾਜ ਭਾਗ ਮਿਲਣਾ ਚਾਹੀਦਾ ਹੈ।
ਦੁਤੀਏ ਪੁੱਤਰ ਤਿਸ ਤੇ ਲਘੂ ਜਾਨਾ,
ਜਿਹੜਾ ਇਹਦਾ ਦੂਸਰਾ ਪੁੱਤਰ ਸੀ ਦਾਰਾ ਸ਼ਕੋ ਤੋਂ ਛੋਟਾ,
ਨਾਮ ਮੁਹੰਮਦ ਸੁਜੈ ਬਖਾਨਾ,
ਜਿਹਦਾ ਨਾਮ ਸੀ ਸੁਜੈ ਮੁਹੰਮਦ, ਸੁਜੈ ਮੁਹੰਮਦ ਨਾਮ ਦਾ ਜਿਹੜਾ ਇਹਦਾ ਦੂਸਰਾ ਪੁੱਤਰ ਸੀ।
ਇਸ ਕੋ ਦੇਸ਼ ਅਸ਼ੀਸ਼ ਬੰਗਾਲਾ,
ਇਹਨੇ ਰਾਜ ਭਾਗ ਦੇ ਜਿਹੜੇ ਹਿੱਸੇ ਸੀ ਉਹ ਆਪਣੇ ਚਾਰਾਂ ਪੁੱਤਰਾਂ ਚ ਵੰਡ ਦਿੱਤੇ, ਸਿਆਣਾ ਸੀ ਸ਼ਾਹਜਹਾਨ ਵੀ ਇਹਨਾਂ ਦੀ ਲੜਾਈ ਨਾ ਹੋਵੇ। ਤੋ ਸ਼ਾਹਜਹਾਨ ਨੇ ਵੱਡੇ ਪੁੱਤਰ ਨੂੰ ਵਲੀ ਅਹਿਦ ਮੁਕਰਰ ਕਰ ਦਿੱਤਾ, ਜਿਹੜਾ ਦੂਸਰਾ ਪੁੱਤਰ ਸੀ ਸੁਜੈ ਮੁਹੰਮਦ ਉਹਨੂੰ ਜਿਹੜਾ ਇਹ ਬੰਗਾਲ ਦਾ ਇਲਾਕਾ ਹੈ, ਬੰਗਾਲ ਦੇਸ਼ ਦਾ ਉਹ ਸਾਰਾ ਦੇਸ਼ ਬੰਗਾਲ ਦਾ ਉਸ ਪਾਸੇ ਦਾ ਉਹ ਰਾਜ ਭਾਗ ਆਪਣੇ ਦੂਜੇ ਪੁੱਤਰ ਨੂੰ ਦੇ ਦਿੱਤਾ ਵੀ ਤੂੰ ਉਸ ਪਾਸੇ ਰਾਜ ਕਰਨਾ।
ਦੀਨ ਪਠਾਏ ਕੀਨ ਮਈ ਪਾਲਾ,
ਉਹਨੂੰ ਰਾਜਾ ਬਣਾ ਕੇ ਬੰਗਾਲ ਦੇ ਇਲਾਕੇ ਦਾ ਆਪਣੇ ਦੂਸਰੇ ਪੁੱਤਰ ਸੁਜਾ ਮੁਹੰਮਦ ਨੂੰ ਕੁਝ ਫੌਜ ਦੇ ਕੇ ਭੇਜ ਦਿੱਤਾ।
ਪੁੱਤਰ ਤੀਸਰੂ ਹੁਤੋ ਨੁਰੰਗਾ,
ਇਹਦਾ ਜਿਹੜਾ ਤੀਸਰਾ ਪੁੱਤਰ ਸੀ ਉਹ ਸੀ ਔਰੰਗਜ਼ੇਬ ਨੁਰੰਗਾ।
ਦੁਰਮਤ ਲਖੇ ਸ਼ਾਹ ਮਨ ਭੰਗਾ,
ਜਿਹੜਾ ਕਿਉਂਕਿ ਔਰੰਗਜ਼ੇਬ ਦਾ ਜਿਹੜਾ ਸੁਭਾਅ ਸੀ ਮੁੱਢ ਤੋਂ ਹੀ ਸ਼ਾਹਜਹਾਨ ਨੂੰ ਪਸੰਦ ਨਹੀਂ ਸੀ। ਸ਼ਾਹਜਹਾਨ ਜਾਣਦਾ ਸੀ ਵੀ ਮੇਰੇ ਚਾਰਾਂ ਪੁੱਤਰਾਂ ਚੋਂ ਸਭ ਤੋਂ ਮਾੜੀ ਬਿਰਤੀ ਇਹਦੀ ਔਰੰਗਜ਼ੇਬ ਦੀ ਹੈ। ਖੁਦ ਪਿਓ ਨੂੰ ਵੀ ਇਹਦੇ ਨਾਲ, ਕਿਉਂਕਿ ਇਸੇ ਕਰਕੇ ਬਾਅਦ ਵਿੱਚ ਉਹਨੇ ਇਹਨੂੰ ਕੈਦ ਕੀਤਾ ਸੀ ਸ਼ਾਹਜਹਾਨ ਨੂੰ, ਕਿਉਂਕਿ ਪਿਓ ਪਹਿਲਾਂ ਹੀ ਇਹਦਾ ਵਿਰੋਧ ਕਰਦਾ ਸੀ, ਪਰ ਪੁੱਤਰ ਸੀ ਫਿਰ ਵੀ ਕੁਝ ਨਾ ਕੁਝ ਤਾਂ ਉਹਨੂੰ ਦੇਣਾ ਬਣਦਾ ਸੀ। ਉਹਨੂੰ ਸਭ ਤੋਂ ਖੋਟੀ ਮਤ ਵਾਲਾ ਜਾਣ ਕੇ
ਤਿਸ ਕੋ ਦੀਨਸ ਦੱਖਣ ਦੇਸ਼,
ਉਹਨੂੰ ਕਿਹਾ ਵੀ ਤੂੰ ਦੱਖਣ ਦੇਸ਼ ਵੱਲ ਇੱਧਰ ਜਿੱਧਰ ਉਹ ਮਰਿਆ, ਬਾਅਦ ਵਿੱਚ ਸਾਰੀ ਜ਼ਿੰਦਗੀ ਤਕਰੀਬਨ ਉੱਧਰ ਹੀ ਰਿਹਾ ਔਰੰਗਜ਼ੇਬ, ਤੂੰ ਦੱਖਣ ਦੇਸ਼ ਵਾਲੇ ਪਾਸੇ ਅਹਿਮਦਨਗਰ ਵਾਲੇ ਪਾਸੇ ਉਹਨੂੰ ਭੇਜ ਦਿੱਤਾ।
ਤਹਾਂ ਪਹੁੰਚ ਕਰ ਬਣਿਓ ਨਰੇਸ਼।
ਔਰੰਗਜ਼ੇਬ ਦੱਖਣ ਦਿਸ਼ਾ ਚ ਚਲਾ ਗਿਆ ਤੇ ਉੱਥੇ ਜਾ ਕੇ ਉਸ ਦਿਸ਼ਾ ਦਾ ਰਾਜਾ ਬਣ ਗਿਆ।
ਚਤਰਥ ਸ਼ਾਹਜਹਾਂ ਕੋ ਟੋਟਾ,
ਔਰ ਚੌਥਾ ਪੁੱਤਰ ਜਿਹੜਾ ਸ਼ਾਹਜਹਾਂ ਦਾ ਸਭ ਤੋਂ ਛੋਟਾ ਸੀ,
ਨਾਮ ਮੁਰਾਦ ਬਖਸ਼ ਸੋ ਛੋਟਾ,
ਜਿਹੜਾ ਨਾਮ ਸੀ ਮੁਰਾਦ ਬਖਸ਼ ਇਹ ਸਭ ਤੋਂ ਛੋਟਾ ਹੈ।
ਦਿਓ ਦੇਸ਼ ਇਸ ਕੋ ਗੁਜਰਾਤ,
ਇਹਨੂੰ ਗੁਜਰਾਤ ਦਾ ਜਿਹੜਾ ਦੇਸ਼ ਹੈ, ਅੱਜ ਕੱਲ ਸਟੇਟ ਹੈ ਗੁਜਰਾਤ, ਉਹ ਗੁਜਰਾਤ ਦਾ ਜਿੰਨਾ ਇਲਾਕਾ ਹੈ ਉਹਦਾ ਜਿਹੜਾ ਰਾਜਾ ਸੀ ਇਹਨੇ ਮੁਰਾਦ ਬਖਸ਼ ਨੂੰ ਬਣਾ ਦਿੱਤਾ। ਮੁਰਾਦ ਬਖਸ਼ ਨੂੰ ਕਿਹਾ ਵੀ ਤੂੰ ਗੁਜਰਾਤ ਦੇ ਇਲਾਕੇ ਚ ਚਲਾ ਜਾ।
ਕੀ ਨਸ ਰਾਜ ਤਾਂ ਬਖਿਆ,
ਮੁਰਾਦ ਬਖਸ਼ ਨੇ ਜਾ ਕੇ ਗੁਜਰਾਤ ਦਾ ਜਿੰਨਾ ਇਲਾਕਾ ਸੀ ਉਹਦੇ ਤੇ ਕਬਜ਼ਾ ਕਰ ਲਿਆ, ਉੱਥੇ ਜਾ ਕੇ ਉਹ ਰਾਜ ਕਰਨ ਲੱਗਾ।
ਆਪਣੇ ਆਪਣੇ ਜਾਏ ਟਿਕਾਨੇ,
ਏਦਾਂ ਇਹਨੇ ਚਾਰਾਂ ਪੁੱਤਰਾਂ ਦੀ, ਜਿਹੜਾ ਵੱਡਾ ਪੁੱਤਰ ਸੀ ਉਹਨੂੰ ਪੂਰੇ ਦੇਸ਼ ਦਾ ਰਾਜਾ ਬਣਾ ਦਿੱਤਾ, ਇੱਕ ਨੂੰ ਬੰਗਾਲ ਵਾਲੇ ਪਾਸੇ ਸੁਜਾ ਮੁਹੰਮਦ ਨੂੰ ਭੇਜ ਦਿੱਤਾ, ਔਰ ਔਰੰਗਜ਼ੇਬ ਨੂੰ ਦੱਖਣ ਦਿਸ਼ਾ ਵਾਲੇ ਪਾਸੇ, ਤੇ ਮੁਰਾਦ ਬਖਸ਼ ਨੂੰ ਗੁਜਰਾਤ ਵਿੱਚ ਭੇਜ ਦਿੱਤਾ। ਏਦਾਂ ਚਾਰਾਂ ਵਿੱਚ ਇਹਨੇ ਰਾਜ ਭਾਗ ਵੰਡ ਦਿੱਤਾ।
ਕਰੇ ਭੋਗ ਜੈਸੇ ਮਨ ਭਾਨੇ,
ਹੁਣ ਰਾਜੇ ਬਣ ਗਏ ਵੱਖੋ ਵੱਖਰੇ ਇਲਾਕਿਆਂ ਦੇ, ਜੋ ਉਹਨਾਂ ਦੇ ਮਨ ਦੀ ਇੱਛਾ ਹੁੰਦੀ ਸੁਤੰਤਰਤਾ ਦੇ ਨਾਲ ਉਹ ਰਾਜ ਭਾਗ ਕਰਨ ਲੱਗੇ।
ਕਿਤੇ ਬਰਖ ਬੀਤੇ ਇਸ ਰੀਤ,
ਇਸੇ ਰੀਤੀ ਨਾਲ ਕੁਝ ਸਾਲ ਬੀਤ ਗਏ। ਸ਼ਾਹਜਹਾਨ ਨੇ ਆਪਣੇ ਜੀਵਦਿਆਂ ਜੀ ਇਹ ਸਭ ਕੁਝ ਕਰ ਦਿੱਤਾ, ਕੁਝ ਸਾਲ ਇਸੇ ਤਰ੍ਹਾਂ ਹੀ ਬੀਤ ਗਏ।
ਸੈਨ ਦਰਬ ਕੋ ਸੰਚਤ ਨੀਤ,
ਜਿੰਨੇ ਇਹਦੇ ਤਿੰਨੇ ਪੁੱਤਰ ਸੀ ਉਹ ਸੈਨਾ ਵੀ ਇਕੱਠੀ ਕਰਨ ਲੱਗ ਪਏ, ਪੈਸਾ ਵੀ ਇਕੱਠਾ ਕਰਨ ਲੱਗ ਪਏ, ਉਹ ਇਹ ਤਿਆਰੀ ਕਰਨ ਲੱਗ ਪਵੇ ਤਿੰਨੇ ਕਿ ਆਉਣ ਵਾਲੇ ਸਮੇਂ ਚ ਜਦੋਂ ਪਿਓ ਮਰੇਗਾ ਤਾਂ ਹਿੰਦੁਸਤਾਨ ਦੇ ਤਖ਼ਤ ਦੇ ਉੱਤੇ ਅਸੀਂ ਬੈਠਾਂਗੇ। ਉਹਦੇ ਲਈ ਉਹ ਆਪਣੀ ਸ਼ਕਤੀ ਇਕੱਠੀ ਕਰਨ ਲੱਗ ਪਈ। ਸ਼ਕਤੀ ਕਾਹਦੇ ਵਿੱਚ? ਸੈਨਾ ਚ ਔਰ ਧਨ ਚ। ਫੌਜ ਨੂੰ ਲੜਨ ਵਾਸਤੇ ਦੋ ਚੀਜ਼ਾਂ ਚਾਹੀਦੀਆਂ, ਇੱਕ ਧਨ, ਦੂਜੀ ਸੈਨਾ। ਤੋਂ ਇਹਨਾਂ ਨੇ ਸੈਨਾ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ, ਪੈਸਾ ਵੱਧ ਤੋਂ ਵੱਧ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ।
ਤਖ਼ਤ ਬੈਠ ਬੇ ਸਰਬ ਲੁਭਾਵੇਂ,
ਤਿੰਨਾਂ ਦੇ ਮਨ ਚ ਲਾਲਚ ਸੀ ਵੀ ਅਸੀਂ ਤਖ਼ਤ ਤੇ ਬੈਠੀਏ। ਇੱਕ ਨੂੰ ਤਾਂ ਮਿਲ ਹੀ ਗਿਆ ਸੀ ਦਾਰਾ ਸ਼ਿਕੋਹ ਨੂੰ, ਇਹ ਧਰਮੀ ਪੁਰਖ ਸੀ। ਦੂਜੇ ਜਿਹੜੇ ਤਿੰਨ ਸੀ, ਔਰੰਗਜ਼ੇਬ, ਸੁਜਾ ਮੁਹੰਮਦ ਤੇ ਮੁਰਾਦ ਬਖਸ਼, ਇਹ ਤਿੰਨੇ ਵੀ ਹਿੰਦੁਸਤਾਨ ਦੇ ਤਖ਼ਤ ਦੇ ਮਾਲਕ ਬਣਨਾ ਚਾਹੁੰਦੇ। ਤਿੰਨਾਂ ਦੇ ਮਨ ਚ ਰਾਜ ਦਾ ਲੋਭ ਸੀ।
ਨਿਜ ਸਥਾਨ ਥਿਤ ਦਾਵ ਤਕਾਵੇ,
ਇਹ ਦਾਅ ਤੱਕਦੇ ਰਹਿੰਦੇ, ਰਹੇ ਆਪਣੇ ਆਪਣੇ ਦੇਸ਼ਾਂ ਚ, ਬੰਗਾਲ, ਗੁਜਰਾਤ ਤੇ ਦੱਖਣ ਚ, ਪਰ ਉੱਥੇ ਬੈਠੇ ਵੀ ਦਾਅ ਤੱਕਦੇ ਰਹੇ। ਹਿੰਦੁਸਤਾਨ ਦਾ ਤਖ਼ਤ ਦਿੱਲੀ ਵਿੱਚ ਸੀ, ਤੂੰ ਦਿੱਲੀ ਵੱਲ ਇਹਨਾਂ ਦੀ ਨਿਗਾਹ ਰਹਿੰਦੀ ਸੀ ਵੀ ਜਦੋਂ ਕਿਤੇ ਸਾਡਾ ਦਾ ਲੱਗਾ ਤੇ ਦਿੱਲੀ ਦੇ ਤਖ਼ਤ ਤੇ ਅਸੀਂ ਬੈਠਾਂਗੇ।
ਯਾ ਤੇ ਫਿਕਰ ਕਰਤ ਰਹਿ ਭਾਰੀ,
ਇਸ ਕਰਕੇ ਨਾ ਤਿੰਨਾਂ ਦੇ ਮਨ ਚ ਵੱਡਾ ਭਾਰੀ ਫਿਕਰ ਚੱਲਦਾ ਰਹਿੰਦਾ ਰਾਜ ਪ੍ਰਾਪਤ ਕਰਨ ਦਾ।
ਸੰਚੈ ਦਰਬ ਚਮੋ ਕਰ ਤਿਆਰੀ,
ਔਰ ਸੈਨਾ ਇਕੱਠੀ ਕਰਦੇ, ਪੈਸਾ ਇਕੱਠਾ ਕਰਦੇ, ਜ਼ਖੀਰਾ ਜਿਹੜਾ ਅਸਤਰਾਂ ਸ਼ਸਤਰਾਂ ਦਾ, ਤੋਪਾਂ ਰਹਿਕਲੇ, ਉਹ ਇਕੱਠਾ ਕਰੀ ਜਾਂਦੇ ਹਨ।
ਨਿਜ ਨਿਜ ਦੇਸ਼ ਆਵਾਸਨ ਵਾਸੇ,
ਆਪੋ ਆਪਣੇ ਦੇਸ਼ ਵਿੱਚ ਘਰ ਬਣਾ ਕੇ, ਕਿਲੇ ਬਣਾ ਕੇ ਘਰਾਂ ਚ ਰਹਿਣ ਲੱਗੇ ਤਿੰਨੇ ਜਣੇ।
ਮਨ ਭਾਵਤ ਸਭ ਕਰਤ ਬਿਲਾਸੇ,
ਮਨ ਭਾਉਂਦੇ ਬਿਲਾਸ ਕਰਦੇ, ਮਨ ਭਾਉਂਦੇ ਐਸ਼ੋ ਪ੍ਰਸਤੀ ਦਾ ਜੀਵਨ ਜੀਵਦੇ ਨੇ ਤਿੰਨੇ।
ਸ਼ਾਹਜਹਾਂ ਰਹਿ ਦਿੱਲੀ ਮਾਏ,
ਸ਼ਾਹਜਹਾਨ ਦਿੱਲੀ ਚ ਰਹਿੰਦਾ ਸੀ ਆਪਣੇ ਮਹਿਲਾਂ ਵਿੱਚ।
ਦਾਰਾ ਸ਼ਿਕੋ ਰੱਖਿਓ ਸੁਤ ਪਾਏ,
ਦਾਰਾ ਸ਼ਿਕੋ ਨੂੰ ਉਹਨੇ ਆਪਣੇ ਕੋਲ ਪੁੱਤਰ ਨੂੰ, ਵੱਡੇ ਨੂੰ ਰੱਖਿਆ ਹੋਇਆ ਸੀ।
ਚਿਰੰਕਾਲ ਜਬ ਬੀਤ ਗਏ ਹੋਏ,
ਏਦਾਂ ਜਦੋਂ ਕਈ ਸਾਲ ਬੀਤ ਗਏ, ਕੁਝ ਸਾਲ ਬੀਤ ਗਏ,
ਸ਼ਾਹਜਹਾਂ ਤਨ ਰੋਗ ਪਏ ਹੋਏ,
ਸ਼ਾਹਜਹਾਨ ਅਖੀਰਲੇ ਸਮੇਂ ਵਿੱਚ ਬਿਮਾਰ ਹੋ ਗਿਆ। ਜਦੋਂ ਵਾਹਵਾ ਕਈ ਸਾਲ ਬੀਤ ਗਏ ਤੋ ਸ਼ਾਹਜਹਾਨ ਬਿਮਾਰ ਹੋ ਗਿਆ।
ਦਿਨ ਪ੍ਰਤ ਪ੍ਰਬਲ ਬਦੀ ਬਿਮਾਰੀ,
ਔਰ ਬਿਮਾਰ ਵੀ ਇਹੋ ਜਿਹਾ ਹੋਇਆ ਵੀ ਉਹਦੀ ਬਿਮਾਰੀ ਦਿਨ ਪ੍ਰਤੀ ਦਿਨ ਵਧਣ ਲੱਗੀ ਬੜੀ ਪ੍ਰਬਲ ਹੋ ਕੇ।
ਜੋ ਕਿਸੋਂ ਤੇ ਜਾਏ ਨਟਾਰੀ,
ਉਹ ਬਿਮਾਰੀ ਦਾ ਕੋਈ ਇਲਾਜ ਨਾ ਹੋਵੇ, ਕੋਈ ਵੈਦ, ਕੋਈ ਹਕੀਮ, ਕੋਈ ਕਿਸੇ ਪ੍ਰਕਾਰ ਦੀ ਦਵਾਈ ਇਹਦੇ ਤੇ ਕੰਮ ਨਹੀਂ ਸੀ ਕਰਦੀ।
ਸੂਬੇ ਅਰ ਉਮਰਾਵ ਬਡੇਰੇ,
ਜਦੋਂ ਸ਼ਾਹਜਹਾਨ ਬਿਮਾਰ ਹੋ ਕੇ ਮੰਜੇ ਤੇ ਪੈ ਗਿਆ ਪਲੰਘੇ ਤੇ, ਜਿੰਨੇ ਇਹਦੇ ਸੂਬੇਦਾਰ ਸੀ ਸ਼ਾਹਜਹਾਨ ਦੇ ਜਿੰਨੇ ਉਮਰਾਵ ਸਨ,
ਰੋਕੇ ਸਕਲ ਹੋਤ ਨੈ ਨੇਰੇ,
ਸਭ ਨੂੰ ਰੋਕ ਦਿੱਤਾ ਵੀ ਅੰਦਰ ਸ਼ਾਹਜਹਾਨ ਕੋਲ ਕਿਸੇ ਨੇ ਨਹੀਂ ਜਾਣਾ। ਵਰਜ ਦਿੱਤਾ, ਨੀਮਾ ਹਕੀਮਾਂ ਨੇ ਵੀ ਕਿਹਾ ਵੀ ਬਹੁਤਾ ਮਿਲਣ ਦੀ ਲੋੜ ਨਹੀਂ ਅੰਦਰ ਉਹਨਾਂ ਨੂੰ ਜਾ ਕੇ, ਬਿਮਾਰ ਜ਼ਿਆਦਾ ਸ਼ਾਹਜਹਾਨ। ਤੋ ਏਦਾਂ ਜਿੰਨੇ ਸੂਬੇਦਾਰ ਸੀ ਜਿੰਨੇ ਉਹਦੇ ਅਫਸਰ ਸੀ ਸਭ ਨੂੰ ਮਿਲਣ ਤੋਂ ਰੋਕ ਦਿੱਤਾ।
ਜੇ ਸਮੀਪ ਨਿਤ ਆਵਤ ਜਾਵਤ,
ਜਿਹੜੇ ਪਹਿਲਾਂ ਰੋਜ਼ ਉਹਦੇ ਕੋਲ ਆਉਂਦੇ ਜਾਂਦੇ ਸੀ ਉਹਨਾਂ ਸਾਰਿਆਂ ਨੂੰ ਵਰਜ ਦਿੱਤਾ ਵੀ ਹੁਣ ਸ਼ਾਹਜਹਾਨ ਨੂੰ ਕੋਈ ਨਹੀਂ ਮਿਲ ਸਕਦਾ।
ਸਭ ਕੋ ਵਰਜਿਓ ਰਹਿਤ ਇਕਾਂਤ,
ਸ਼ਾਹਜਹਾਨ ਨੇ ਆਪ ਹੀ ਕਹਿ ਦਿੱਤਾ ਵੀ ਮੈਂ ਕਿਸੇ ਨੂੰ ਮਿਲਣਾ ਵੀ ਨਹੀਂ। ਉਹ ਇਕਾਂਤ ਚ ਰਹਿਣ ਲੱਗ ਪਿਆ। ਬਿਮਾਰ ਆਦਮੀ ਦਾ ਮਨ ਪਰੇਸ਼ਾਨ ਹੁੰਦਾ, ਕਿਸੇ ਨੂੰ ਮਿਲਣ ਨੂੰ ਚਿੱਤ ਨਹੀਂ ਕਰਦਾ। ਤੂੰ ਸ਼ਾਹਜਹਾਨ ਜਿਹੜਾ ਇਕਾਂਤ ਵਿੱਚ ਰਹਿਣ ਲੱਗ ਪਿਆ, ਕਿਸੇ ਨੂੰ ਵੀ ਮਿਲਣ ਤੋਂ ਉਹਨੇ ਇਨਕਾਰ ਕਰ ਦਿੱਤਾ ਕਿ ਮੈਂ ਕਿਸੇ ਨੂੰ ਨਹੀਂ ਮਿਲਣਾ ਗਿਲਣਾ।
ਵਿਆਕੁਲ ਕੀ ਨਸ ਰੋਗ ਮਹਾਨੀ,
ਤੇ ਰੋਗ ਕੋਈ ਡਾਢਾ ਲੱਗ ਗਿਆ ਜਿਹਨੇ ਉਹਨੂੰ ਵਿਆਕੁਲ ਕਰਕੇ ਰੱਖ ਦਿੱਤਾ।
ਕਛੂ ਨਾਚੋ ਮਨ ਮੈਂ ਮਾਨੀ,
ਸ਼ਾਹਜਹਾਨ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ, ਨਾ ਖਾਣਾ ਨਾ ਪੀਣਾ ਨਾ ਕੋਈ ਸੁੱਖ ਸ਼ਾਂਤੀ। ਜਿੰਨਾ ਕੁਝ ਬਾਦਸ਼ਾਹ ਪਰ ਫਿਰ ਵੀ ਦੁਖੀ ਹੈ।
ਵੱਡੀ ਪੁੱਤਰ ਇੱਕ ਪਹੁੰਚੇ ਤਾਸ,
ਪਾਸੇ ਦਾ ਇੱਕ ਵੱਡਾ ਪੁੱਤਰ ਹੈ ਦਾਰਾ ਸ਼ਕੋ, ਉਹੀ ਜਾਂਦਾ ਸ਼ਾਹਜਹਾਨ ਕੋਲ, ਜਾਂ ਕੋਈ ਇੱਕ ਦੋ ਨੌਕਰ ਚਾਕਰ ਖਾਸ ਉਹਦੀ ਸੇਵਾ ਟਹਿਲ ਲਈ, ਨਹੀਂ ਤਾਂ ਬਾਕੀ ਕਿਸੇ ਹੋਰ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਂਦਾ। ਸ਼ਾਹਜਹਾਨ ਆਪ ਵੀ ਕਿਸੇ ਨੂੰ ਨਹੀਂ ਮਿਲਦਾ।
ਕਹਿ ਹਕੀਮ ਦੀ ਔਖਦ ਰਾਸ,
ਕਹਿੰਦੇ ਤਾਂ ਜਾਂਦਾ ਦਾਰਾ ਸ਼ਕੋ ਮਿਲਣ, ਤੇ ਉਦੋਂ ਹੀ ਵੈਦ ਹਕੀਮ ਉਹਦੇ ਨਾਲ ਜਾਂਦੇ ਨੇ, ਉਹ ਜਾ ਕੇ ਜਿਹੜੀ ਕੋਈ ਮਾੜੀ ਮੋਟੀ ਦਵਾ ਬੂਟੀ ਹੈ ਉਹ ਕਰਦੇ ਹਨ।
ਵਹਿਰ ਬਾਤ ਪਸਰੀ ਵਿਪਰੀਤ,
ਹੁਣ ਅਸਲ ਦੀ ਅਸਲੀਅਤ ਤਾਂ ਇਹ ਸੀ ਵੀ ਬਿਮਾਰ ਹੈ ਬਾਦਸ਼ਾਹ, ਪਰ ਬਾਹਰ ਗੱਲ ਕੋਈ ਹੋਰ ਫੈਲ ਗਈ। ਵਿਰੋਧੀਆਂ ਨੇ ਜਿਹੜੇ ਦਾਰਾ ਸ਼ਕੋ ਦੇ ਵਿਰੋਧੀ ਸਨ, ਉਹਨਾਂ ਨੇ ਹੋਰ ਗੱਲ ਜਿਹੜੀ ਸੀ ਬਾਹਰ ਫੈਲਾ ਦਿੱਤੀ।
ਸ਼ਾਹ ਜੀਅਨ ਮੈਂ ਸੰਸੇ ਚੀਤ,
ਗੱਲ ਇਹ ਫੈਲਾ ਦਿੱਤੀ ਵੀ ਬਾਦਸ਼ਾਹ ਦੇ ਮਰਨ ਵਿੱਚ ਹੁਣ ਸੰਸਾ ਨਹੀਂ ਹੈ, ਕਿ ਬਾਦਸ਼ਾਹ ਮਰਨ ਦੇ ਕੰਢੇ ਪਹੁੰਚਿਆ ਹੋਇਆ।
ਧਨੇ ਦਿਵਸ ਦੇਖਿਓ ਨੈ ਕਾਈ,
ਕਈ ਕਹਿਣ ਲੱਗੇ ਕਿ ਤੇ ਮਾਰੀ ਨਾ ਗਿਆ ਹੋਵੇ, ਵੀ ਉਹਦੀ ਮੌਤ ਦੀ ਖਬਰ ਹੈ, ਬਾਹਰ ਕਿਲੇ ਚੋਂ ਆਉਣੀ ਨਹੀਂ ਦਿੱਤੀ, ਕਿਤੇ ਮਾਰੀ ਨਾ ਗਿਆ ਹੋਵੇ, ਕਿਉਂਕਿ ਬੜੇ ਦਿਨ ਹੋ ਗਏ ਨੇ ਬਾਦਸ਼ਾਹ ਬਾਹਰ ਨਹੀਂ ਆਇਆ।
ਜਾਂ ਤੇ ਲਖੀਅਤ ਜੀਵਤ ਨਾਈ,
ਲੋਕਾਂ ਚ ਇਹ ਗੱਲ ਫੈਲਣੀ ਸ਼ੁਰੂ ਹੋ ਗਈ ਵੀ ਲੱਗਦਾ ਵੀ ਬਾਦਸ਼ਾਹ ਹੁਣ ਮਰ ਗਿਆ ਹੋਵੇਗਾ, ਜੇ ਜਿਉਂਦਾ ਹੁੰਦਾ ਤੇ ਬਾਹਰ ਨਾ ਆਉਂਦਾ, ਅੱਜ ਕਈ ਮਹੀਨੇ ਹੋ ਗਏ ਨੇ ਬਾਦਸ਼ਾਹ ਬਾਹਰ ਨਹੀਂ ਆਇਆ, ਜਰੂਰ ਬਾਦਸ਼ਾਹ ਦੀ ਮੌਤ ਹੋ ਚੁੱਕੀ ਹੈ।
ਕਰਿਓ ਛੁਪਾਵਨ ਪੁੱਤਰ ਬਡੇਰੇ,
ਉਹਦੇ ਵੱਡੇ ਪੁੱਤਰ ਦਾਰਾ ਸ਼ਕੋ ਨੇ ਆਪਣੇ ਪਿਓ ਦੀ ਮੌਤ ਨੂੰ ਛੁਪਾ ਦਿੱਤਾ, ਉਹ ਜਾਣ ਬੁੱਝ ਕੇ ਬਾਹਰ ਗੱਲ ਪ੍ਰਗਟ ਨਹੀਂ ਕਰ ਰਿਹਾ।
ਬੰਦੋਬਸਤ ਕਰ ਕੈ ਸਭ ਕੇਰੇ,
ਕਿਉਂਕਿ ਦਾਰਾ ਸ਼ਕੋ ਹੋ ਸਕਦਾ ਵੀ ਬੰਦੋਬਸਤ ਕਰਦਾ ਹੋਵੇ ਪਹਿਲਾਂ, ਵੀ ਪਹਿਲਾਂ ਮੈਂ ਸਾਰਾ ਕੁਝ ਆਪਣੇ ਕਾਬੂ ਕਰ ਲਵਾਂ, ਫਿਰ ਇਹ ਖਬਰ ਬਾਹਰ ਕੱਢਾਂਗਾ ਵੀ ਪਿਤਾ ਦੀ ਜਿਹੜੀ ਆ ਸ਼ਾਹਜਹਾਨ ਦੀ ਮੌਤ ਹੋ ਗਈ ਹੈ। ਤੇ ਦਾਰਾ ਸ਼ਕੋ ਜਾਣ ਬੁੱਝ ਕੇ ਗੱਲ ਪ੍ਰਗਟ ਨਹੀਂ ਕਰ ਰਿਹਾ, ਮਰ ਤਾਂ ਚੁੱਕਾ ਹੈ ਬਾਦਸ਼ਾਹ, ਪਰ ਦਾਰਾ ਸ਼ਕੋ ਸਾਰਾ ਬੰਦੋਬਸਤ ਸਭ ਕੁਝ ਆਪਣੇ ਹੱਥ ਕਰਨਾ ਚਾਹੁੰਦਾ, ਸਭ ਕੁਝ ਆਪਣੇ ਅਧੀਨ ਕਰਕੇ ਹੀ ਇਹ ਗੱਲ ਪ੍ਰਗਟ ਕਰਨਾ ਚਾਹੁੰਦਾ ਹੈ।
ਕਰਤ ਦਲੀਲ ਅਨੇਕ ਪ੍ਰਕਾਰਾ,
ਇਹੋ ਜਿਹੀਆਂ ਗੱਲਾਂ ਕਰਦੇ, ਜੇ ਕੋਈ ਅੱਗੋਂ ਬੰਦਾ ਕਹਿੰਦਾ ਨਹੀਂ ਨਹੀਂ, ਉਹ ਅੱਗੋਂ ਦਲੀਲ ਦਿੰਦੇ, ਕਹਿੰਦੇ ਵੇਖੋ ਆਹ ਦਲੀਲਾਂ ਆਹ ਨਿਸ਼ਾਨੀਆਂ, ਏਦਾਂ ਅੱਗੋਂ ਲੋਕ ਗੱਲਾਂ ਕਰਦੇ।
ਲੋਕਨ ਵਿਖੇ ਰੋਰ ਪ੍ਰਸਤਾਰਾ,
ਇਹਨਾਂ ਸਾਰੇ ਲੋਕਾਂ ਵਿੱਚ ਇਹ ਗੱਲ ਦਾ ਰੌਲਾ ਪੈ ਗਿਆ, ਸ਼ੋਰ ਮੱਚ ਗਿਆ।
ਦੇਸ਼ ਦੇਸ਼ ਮੈਂ ਸੁਧ ਬਿਸਤਰੀ,
ਸਾਰੇ ਦੇਸ਼ ਵਿੱਚ ਇਹ ਖਬਰ ਫੈਲ ਗਈ।
ਮਰਿਓ ਸ਼ਾਹ ਪਰ ਤੂਸ਼ਨ ਕਰੀ,
ਇਹ ਬਾਦਸ਼ਾਹ ਮਰ ਚੁੱਕਾ ਪਰ ਇਹ ਗੱਲ ਪ੍ਰਗਟ ਨਹੀਂ ਹੋਈ, ਇਸ ਗੱਲ ਦੇ ਉੱਤੇ ਚੁੱਪ ਧਾਰਨ ਕੀਤੀ ਹੋਈ ਹੈ, ਕਿਲੇ ਵਿੱਚੋਂ ਮਹਿਲਾਂ ਚੋਂ ਕੋਈ ਖਬਰ ਬਾਹਰ ਨਹੀਂ ਆਈ।
ਸੁਣ ਕਰ ਚੋਰ ਧਾਰ ਵੀ ਬਲੀ,
ਜਦੋਂ ਇਹ ਗੱਲ ਫੈਲੀ ਵੀ ਬਾਦਸ਼ਾਹ ਮਰ ਗਿਆ, ਹੁਣ ਬਾਦਸ਼ਾਹ ਬਿਨਾਂ ਪ੍ਰਜਾ ਜਿਹੜੀ ਉਹ ਦੁਖੀ ਹੁੰਦੀ ਹੈ। ਜਿਹੜੇ ਚੋਰ ਸੀ ਧਾੜਵੀ ਰਾਹ ਮਾਰ ਠੱਗ, ਉਹਨਾਂ ਆਖਿਆ ਹੁਣ ਤਾਂ ਕੁੰਡਾ ਹੀ ਨਹੀਂ ਰਿਹਾ ਸਾਡੇ ਸਿਰ ਤੇ ਕੋਈ, ਉਹ ਫਿਰ ਆਪ ਉਦਰੀਆਂ ਕਰਨ ਲੱਗ ਪਏ, ਚੋਰੀਆਂ ਡਾਕੇ ਉਹ ਪਿੰਡਾਂ ਨਗਰਾਂ ਸ਼ਹਿਰਾਂ ਵਿੱਚ ਵੱਜਣ ਲੱਗ ਪਏ,
ਲੁੱਟਣ ਲੱਗੇ ਦੇਸ਼ ਵਿਦ ਭਲੀ,
ਲੁਟੇਰੇ ਲੁੱਟਾਂ ਖੋਹਾਂ ਕਰਨ ਲੱਗ ਪਏ, ਪੂਰੇ ਦੇਸ਼ ਵਿੱਚ ਲੁੱਟ ਮਚਾ ਕੇ ਰੱਖ ਦਿੱਤੀ।
ਨੇ ਬਲਨ ਕੋ ਬਲਵਾਨ ਵਡੇਰੇ,
ਜਿਹੜਾ ਕੋਈ ਨਿਰਬਲ ਕਮਜ਼ੋਰ ਹੁੰਦਾ ਉਹਨੂੰ ਬਲਵਾਨ ਆ ਕੇ ਕਾਬੂ ਕਰ ਲੈਂਦੇ,
ਅਤੇ ਪ੍ਰਾਣ ਲਈ ਦਰਬ ਕਨੇਰੇ,
ਜਾਨੋ ਮਾਰ ਕੇ ਉਹਨਾਂ ਦੀ ਧਨ ਸੰਪਦਾ ਵਿਭੂਤੀ ਤੇ ਕਬਜ਼ਾ ਕਰ ਲੈਂਦੇ। ਏਦਾਂ ਬਣ ਗਿਆ ਵੀ ਖਾਨਾ ਜੰਗੀ ਦਾ ਮਾਹੌਲ ਬਣ ਗਿਆ, ਵੀ ਬਾਦਸ਼ਾਹ ਦਾ ਰਿਹਾ ਨਹੀਂ, ਜਿੰਨੀ ਕਾਨੂੰਨੀ ਵਿਵਸਥਾ ਸੀ ਉਹ ਸਾਰੀ ਵਿਗੜ ਗਈ। ਕਹਿੰਦੇ ਜੇ ਬਾਦਸ਼ਾਹ ਨਹੀਂ ਹੁਣ ਅਸੀਂ ਕਿਹਨੂੰ ਮੰਨੀਏ, ਅਸੀਂ ਸਾਰੇ ਆਪ ਹੀ ਮਾਲਕ ਹਾਂ। ਆਪ ਹੁਦਰੀਆਂ ਕਰਨ ਲੱਗ ਪਏ, ਜਿਹੜੇ ਜਿਹੜੇ ਕਿਸੇ ਇਲਾਕੇ ਦੇ ਕੋਈ ਛੋਟੇ ਮੋਟੇ ਨਵਾਬ ਲੱਗੇ ਉਹਨਾਂ ਨੇ ਉੱਥੇ ਦਾਵਾ ਕਰਤਾ ਵੀ ਇਹ ਹੁਣ ਸਾਡਾ। ਏਦਾਂ ਲੁੱਟਾਂ ਖੋਹਾਂ ਚੱਲਣ ਲੱਗ ਪਈਆਂ,
ਮੱਚਿਓ ਫਤੂਰ ਦੂਰ ਅਰ ਨੇੜੇ,
ਪੂਰੇ ਦੇਸ਼ ਵਿੱਚ ਦੂਰ ਨੇੜੇ ਤਾਈ ਫਤੂਰ ਮੱਚ ਗਿਆ, ਖਾਨਾ ਜੰਗੀ ਬਣ ਗਈ,
ਨਾਸ਼ ਹੋਣ ਲੱਗ ਦੇਸ਼ ਚੁਫੇਰੇ,
ਜੰਗਲ ਰਾਜ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਹੋ ਗਿਆ, ਜੰਗਲ ਰਾਜ ਹੋ ਗਿਆ ਜਿਹਦੇ ਚ ਦੇਸ਼ ਉਜੜਨ ਲੱਗਾ, ਲੋਕ ਉਜੜਨ ਲੱਗੇ, ਸੈਂਕੜੇ ਰੋਧ ਕਤਲ ਹੋਣ ਲੱਗੇ।
ਦਾਰਾ ਸ਼ਕੋ ਤਬੇ ਇਮਜਾਨਾ,
ਦਾਰਾ ਸ਼ਕੋ ਨੇ ਵੇਖਿਆ ਵੀ ਲੋਕਾਂ ਨੇ ਬੜਾ ਗਲਤ ਪ੍ਰਚਾਰ ਬਾਹਰ ਫੈਲਾ ਦਿੱਤਾ, ਉਹਨੇ ਵੇਖਿਆ ਜਾਣਿਆ
ਕਬਜ਼ਾ ਕਰਨ ਆਪਨੋ ਠਾਨਾ,
ਹੁਣ ਦਾਰਾ ਸ਼ਕੋ ਨੇ ਸੋਚਿਆ ਵੀ ਹੁਣ ਮੈਨੂੰ ਕਬਜ਼ਾ ਕਰਨਾ ਚਾਹੀਦਾ, ਦੱਸਣਾ ਚਾਹੀਦਾ ਇਹਨਾਂ ਲੋਕਾਂ ਨੂੰ ਵੀ ਸ਼ਾਹਜਹਾਨ ਜਿਉਂਦਾ ਤੇ ਮੈਂ ਵੀ ਜਿਉਂਦਾ ਹਾਂ, ਵਲੀ ਐਦ ਮੈਂ ਹਾਂ। ਤੂੰ ਦਾਰਾ ਸ਼ਕੋ ਨੇ ਫਿਰ ਫੈਸਲਾ ਕੀਤਾ ਸਭ ਤੇ ਕਬਜ਼ਾ ਕਰਨ ਦਾ,
ਜੋ ਖਤ ਪੱਤਰ ਵਹਿਰ ਕੇ ਆਵੇ,
ਜਿਹੜੀਆਂ ਕੋਈ ਚਿੱਠੀਆਂ ਜਾਂ ਪੱਤਰ ਜਾਂ ਪ੍ਰਵਾਨੇ ਕੋਈ ਸੱਜੇ ਖੱਬਿਓਂ ਬਾਹਰੋਂ ਆਉਂਦੇ ਹਨ,
ਆਪ ਸੁਲੈ ਬੇ ਲੱਗਿਓ ਪੜਾਵੇ,
ਦਾਰਾ ਸ਼ਕੋ ਜਿੰਨੇ ਚਿੱਠੀ ਪੱਤਰ ਆਉਂਦੇ ਹੁਣ ਆਪ ਲੈਂਦਾ, ਆਪ ਉਹਨਾਂ ਨੂੰ ਪੜਦਾ ਹੈ, ਆਪ ਉਹਨਾਂ ਦੇ ਜਵਾਬ ਦਿੰਦਾ ਹੈ,
ਸਮਝੈ ਸੁਣੈ ਹੁਕਮ ਕੋ ਦੇਤ,
ਆਪਣੇ ਪ੍ਰਵਾਨੇ ਜਿਹੜੀਆਂ ਕੋਈ ਚਿੱਠੀਆਂ ਰਿਆਸਤਾਂ ਵਿੱਚੋਂ ਜਾਂ ਨਵਾਬਾਂ ਵੱਲੋਂ ਆਉਂਦੀਆਂ ਉਹਨਾਂ ਨੂੰ ਪੜਦਾ ਸਮਝਦਾ, ਫਿਰ ਉਹਨਾਂ ਦੇ ਜਵਾਬ ਆਪ ਦੇਣ ਲੱਗ ਪਿਆ। ਹੁਣ ਸਾਰਾ ਕੁਝ ਇਹਨੇ ਆਪਣੇ ਅੰਡਰ ਕਰਨਾ ਸ਼ੁਰੂ ਕਰ ਦਿੱਤਾ,
ਕਿਸੋਂ ਗਏ ਕੈਦ ਕਰ ਲੇਤ,
ਹੁਣ ਦਾਰਾ ਸ਼ਕੋ ਨੇ ਜੇ ਕੋਈ ਵਧੀਕੀ ਕਰਦਾ ਉਹਨੂੰ ਕੈਦ ਕਰਨਾ ਵੀ ਸ਼ੁਰੂ ਕਰ ਦਿੱਤਾ। ਇਹਨੇ ਕਈ ਅਫਸਰ ਜਿਹੜੇ ਵਧੀਕੀਆਂ ਕਰਦੇ ਜਾਂ ਜਿਹੜੇ ਕੋਈ ਡਾਕੂ ਸਨ ਉਹਨਾਂ ਨੂੰ ਇਹਨੇ ਕੈਦ ਕਰਕੇ ਕੈਦ ਚ ਸੁੱਟਣਾ ਸ਼ੁਰੂ ਕਰ ਦਿੱਤਾ,
ਕੀਤਕ ਕੋ ਕਰ ਤੋ ਬਖਸ਼ੀਸ਼,
ਇਹ ਤਾਂ ਕਈ ਜਿਹੜੇ ਇਹਦੇ ਅਧੀਨ ਹੋ ਕੇ ਚੱਲਦੇ ਉਹਨਾਂ ਨੂੰ ਬਖਸ਼ਿਸ਼ਾਂ ਵੀ ਕਰਦਾ, ਉਹਨਾਂ ਨੂੰ ਇਨਾਮ ਤੇ ਖਿਲਤਾਂ ਤੇ ਸਿਰੇ ਪਾਉ ਦਿੰਦਾ ਹੈ,
ਆਏ ਵਕੀਲ ਨਿਵਾਵੇ ਸੀਸ,
ਜਿਹੜੇ ਵਕੀਲ ਆਉਂਦੇ ਉਹ ਆ ਕੇ ਦਾਰਾ ਸ਼ਕੋ ਅੱਗੇ ਸੀਸ ਝੁਕਾਉਂਦੇ ਹਨ,
ਕਾਰ ਗੁਜ਼ਾਰ ਹੋਤ ਪਾਸੋਈ,
ਇਹਦਾ ਦਾਰਾ ਸ਼ਕੋ ਨੇ ਹੁਣ ਖੁਦ ਸਾਰੀ ਕਾਰਗੁਜ਼ਾਰੀ ਆਪਣੇ ਹੱਥ ਸੰਭਾਲ ਲਈ, ਕਿਉਂਕਿ ਵੇਖਿਆ ਵੀ ਜਿਹੜੇ ਪਹਿਲਾਂ ਡਿਊਟੀ ਜਿਨ੍ਹਾਂ ਦੀ ਲਾਈ ਹੋਈ ਉਹ ਬਾਗੀ ਹੋਣ ਲੱਗ ਪਏ, ਇਹ ਸਮਝ ਕੇ ਵੀ ਬਾਦਸ਼ਾਹ ਸ਼ਾਹਜਹਾਨ ਦੀ ਮੌਤ ਹੋ ਗਈ। ਹੁਣ ਦਾਰਾ ਸ਼ਕੋ ਨੇ ਆਪਣੇ ਬੰਦੇ ਜਿਹੜੇ ਸਨ ਅੱਗੇ ਮੁਕਰਰ ਕਰ ਦਿੱਤੇ, ਜਿੰਨੀ ਪ੍ਰਜਾ ਦਾ ਸਾਰੀ ਚਲਾਉਣ ਵਾਲੀ ਖੇਡ ਅਫਸਰ ਵਗੈਰਾ ਮੁਨਸ਼ੀ ਮਸੱਦੀ ਵਕੀਲ ਸਾਰੇ ਨੇ ਆਪਣੇ ਲਾ ਦਿੱਤੇ,
ਤਿਸੇ ਸਲਾਮ ਸਬਨ ਕੋ ਹੋਈ,
ਹੁਣ ਦਾਰਾ ਸ਼ਕੋ ਨੂੰ ਸਲਾਮਾਂ ਹੋਣ ਲੱਗ ਪਈਆਂ। ਜਦੋਂ ਇਹਨੇ ਬੰਦੇ ਆਪਣੇ ਲਾ ਦਿੱਤੇ ਉਹਨਾਂ ਨੇ ਅੱਗੇ ਫਿਰ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ, ਹੁਣ ਦਾਰਾ ਸ਼ਕੋ ਨੂੰ ਸਲਾਮਾਂ ਹੋਣ ਲੱਗੀਆਂ,
ਸ਼ਾਹਜਹਾਂ ਕੇ ਬਿਨਾ ਬਿਲੋਕੇ,
ਸ਼ਾਹਜਹਾਨ ਦੇ ਵੇਖੇ ਬਿਨਾ,
ਨਿਕਟ ਜਾਨ ਕੋ ਜਬ ਕੇ ਰੋਕੇ,
ਲੋਕਾਂ ਨੂੰ ਰੋਕਿਆ ਹੋਇਆ ਸੀ, ਵੱਡੇ ਵੱਡੇ ਅਫਸਰ ਵਜ਼ੀਰ ਜਿਹੜੇ ਸ਼ਾਹਜਹਾਨ ਕੋਲ ਜਾਣ ਤੋਂ ਰੋਕੇ ਹੋਏ ਸਨ,
ਨਹੀਂ ਯਕੀਨ ਲੋਕ ਉਰ ਲਏ,
ਉਹ ਹੁਣ ਯਕੀਨ ਹੀ ਨਹੀਂ ਕਰਦੇ ਵੀ ਸ਼ਾਹਜਹਾਨ ਜਿਉਂਦਾ, ਇਹ ਕਹਿੰਦਾ ਵੀ ਚੰਗੇ ਭਲੇ ਆ ਪਰ ਉਹ ਬਿਮਾਰ ਨੇ, ਪਰ ਲੋਕ ਯਕੀਨ ਨਹੀਂ ਕਰਦੇ ਇਸ ਗੱਲ ਦਾ,
ਸ਼ਾਹਜਹਾਂ ਜੀਵਤ ਅਬ ਅਹੇ,
ਉਹ ਮੰਨਦੇ ਹੀ ਨਹੀਂ ਵੀ ਸ਼ਾਹਜਹਾਨ ਜੀਵਤ ਹੈ। ਸ਼ਾਹਜਹਾਨ ਨੂੰ ਦਾਰਾ ਸ਼ਕੋ ਕਹਿੰਦਾ ਵੀ ਆ ਵੀ ਅੱਬਾ ਜਾਨ ਕਦੇ ਤਾਂ ਬਾਹਰ ਚੱਲ ਕੇ ਮਾੜਾ ਮੋਟਾ ਦਰਸ਼ਨ ਦੇ ਦਿਓ, ਉਹ ਬਿਲਕੁਲ ਚੁੱਪ ਰਹਿੰਦਾ, ਉਹ ਜਾਂਦਾ ਨਹੀਂ ਬਾਹਰ, ਕਹਿੰਦਾ ਮੈਂ ਨੀ ਕਿਸੇ ਨੂੰ ਮਿਲਣਾ,
ਜ਼ਿੰਦਾ ਹੀ ਮੁਰਦਾ ਪਇਓ ਜਾਣੇ,
ਇਹ ਤਾਂ ਜਿਉਂਦਾ ਹੀ ਮੁਰਦਾ ਰੂਪ ਕਰਕੇ ਲੋਕਾਂ ਨੇ ਜਾਣ ਲਿਆ,
ਕਰ ਅੰਤਰ ਹੈ ਕਹੀ ਨਾ ਮਾਨੇ,
ਜੇ ਕੋਈ ਕਹਿੰਦਾ ਵੀ ਉਹ ਅੰਦਰ ਮਹਿਲਾਂ ਵਿੱਚ ਹੈ ਤੇ ਲੋਕ ਮੰਨਦੇ ਨੀ ਕਹਿਣੇ ਨੂੰ, ਉਹ ਕਹਿੰਦੇ ਅਸੀਂ ਨੀ ਮੰਨਦੇ, ਜੇ ਅਸੀਂ ਵੇਖਿਆ ਹੀ ਨੀ ਤੇ ਅਸੀਂ ਕਿਵੇਂ ਮੰਨੀਏ,
ਯਾ ਤੇ ਪਰਿਓ ਦੇਸ਼ ਮੈਂ ਰੋਰਾ,
ਇਸ ਕਰਕੇ ਦੇਸ਼ ਵਿੱਚ ਰੌਲਾ ਪਿਆ ਹੋਇਆ,
ਸੂਬੇ ਸਭ ਆਕੀ ਨਿਜ ਠੋਰਾ,
ਸੂਬੇਦਾਰ ਜਿਹੜੇ ਪਹਿਲਾਂ ਸੀ ਉਹ ਹੁਣ ਆਕੀ ਹੋਣ ਲੱਗੇ, ਕਈ ਜੇ ਕੋਈ ਸਰਹੰਦ ਦਾ ਸੂਬਾ ਉਹ ਆਕੀ ਹੋਣ ਲੱਗਾ, ਜਿਹੜਾ ਕੋਈ ਜਲੰਧਰ ਦਾ ਉਹ, ਜੇ ਕੋਈ ਲਾਹੌਰ ਦਾ ਤਾਂ ਉਹ, ਜੇ ਕੋਈ ਕਸੂਰ ਦਾ ਤਾਂ ਉਹ, ਮੁਲਤਾਨ, ਸਾਰੇ ਵੱਖਰੇ ਵੱਖਰੇ ਸੂਬੇਦਾਰ ਸੀ ਕਸ਼ਮੀਰ ਦੇ, ਉਹ ਸਭ ਬਾਗੀ ਹੋਣ ਲੱਗ ਪਏ।
ਚੀਨ ਚੀਨ ਤਨ ਧੁਜਨੀ ਰਾਖੀ,
ਉਹਨਾਂ ਨੇ ਲੋਕਾਂ ਕੋਲੋਂ ਪੈਸਾ ਖੋ ਖੋ ਕੇ ਫੌਜਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ, ਸੂਬੇਦਾਰਾਂ ਨੇ ਆਪਣੀਆਂ ਫੌਜਾਂ ਭਰਤੀ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਕਰੇ ਜੰਗ ਇਮ ਭੇ ਅਬਿਲਾਖੀ,
ਹੁਣ ਉਹਨਾਂ ਦੇ ਮਨ ਚ ਭੁਲਾਖਾ ਹੋਈ ਵੀ ਜੇ ਹੁਣ ਕੋਈ ਸਾਡੇ ਤੇ ਆਏਗਾ ਚੜ ਕੇ ਤੇ ਅਸੀਂ ਜੰਗ ਲੜਾਂਗੇ, ਹੁਣ ਨੀ ਅਸੀਂ ਕਿਸੇ ਨੂੰ ਸਰਕਾਰ ਨੂੰ ਕੋਈ ਟੈਕਸ ਦੇਣਾ ਮਾਮਲਾ ਦੇਣਾ, ਅਸੀਂ ਆਪਣੇ ਸੂਬੇ ਦੇ ਖੁਦ ਮੁਖਤਿਆਰ ਆਪ ਮਾਲਕ ਹੋਵਾਂਗੇ।
ਪੰਥ ਚਲਨ ਤੇ ਨਰ ਹਟ ਰਹੇ,
ਹੁਣ ਲੋਕ ਡਰਦੇ ਮਾਰੇ ਸਫ਼ਰ ਨਹੀਂ ਕਰਦੇ ਜਿਹੜੇ ਪਹਿਲਾਂ ਸਫ਼ਰ, ਕਿਉਂਕਿ ਜਿਹੜਾ ਕੋਈ ਰਾਹ ਚ ਜਾਂਦਾ ਲੁੱਟਿਆ ਜਾਂਦਾ ਜਾਂ ਮਾਰਿਆ ਜਾਂਦਾ, ਲੋਕਾਂ ਨੇ ਬਾਹਰ ਜਾਣਾ ਹੀ ਅੰਦਰ ਬਾਹਰ ਅੰਦਰ ਜਾਣਾ ਹੀ ਬੰਦ ਕਰ ਦਿੱਤਾ।
ਲੀਤ ਖਸੋਟ ਫਿਰਤ ਜੋ ਲਹੇ,
ਜਿਹੜਾ ਕੋਈ ਜਾਂਦਾ ਲੁਟੇਰੇ ਉਹਨੂੰ ਖੋ ਲੈਂਦੇ, ਉਹਦੇ ਕੋਲ ਜੋ ਕੁਝ ਹੁੰਦਾ ਜਾਂ ਜਾਨੋ ਵੀ ਮਾਰ ਦਿੰਦੇ ਸਨ।
ਇਸ ਪ੍ਰਕਾਰ ਜਬ ਭਾ ਅੰਧਕਾਰਾ,
ਜਦੋਂ ਏਦਾਂ ਦਾ ਅੰਧਕਾਰ ਇੱਕ ਵਾਰੀ ਫੈਲ ਗਿਆ ਪੂਰੇ ਭਾਰਤ ਫੰਡ ਵਿੱਚ,
ਕੋ ਨੈ ਸੁਨ ਹੈ ਕਿਨੂੰ ਪੁਕਾਰਾ,
ਕੋਈ ਕਿਸੇ ਦੀ ਪੁਕਾਰ ਨਹੀਂ ਸੁਣਦਾ, ਕੋਈ ਕਿਸੇ ਦੀ ਫਰਿਆਦ ਨਹੀਂ ਸੁਣਦਾ।
ਸਭ ਦੇਸ਼ਨ ਮੈਂ ਗਿਓ ਪ੍ਰਸੰਗ,
ਸਾਰੇ ਦੇਸ਼ਾਂ ਦੇ ਵਿੱਚ ਇਹ ਪ੍ਰਸੰਗ ਫੈਲ ਗਿਆ।
ਸੁਨਤ ਸਹਿਜਾ ਦੇ ਭਏ ਨਿਸ਼ੰਗ,
ਹੁਣ ਜਿਹੜੇ ਅੱਗੇ ਸਹਿਜਾਦੇ ਸੀ ਇਹਦੇ ਤਿੰਨ, ਉਹ ਪਹਿਲਾਂ ਹੀ ਦਾਅ ਤੱਕਦੇ ਸੀ ਵੀ ਕਦੋਂ ਸਾਡਾ ਦਾਅ ਬਣੇ ਤੇ ਅਸੀਂ ਦਾਅਵੇਦਾਰੀ ਕਰੀਏ ਰਾਜ ਦੀ, ਉਹ ਵੀ ਨਿਸ਼ੰਗ ਹੋ ਗਏ। ਉਹ ਪਹਿਲਾਂ ਮਾੜਾ ਮੋਟਾ ਕੋਈ ਟਕਾ ਭੇਜ ਦਿੰਦੇ ਸੀ ਦਿੱਲੀ, ਹੁਣ ਉਹਨਾਂ ਨੇ ਵੀ ਭੇਜਣਾ ਬੰਦ ਕਰਤਾ ਤਿੰਨਾਂ ਸਹਿਜਾਦਿਆਂ ਨੇ। ਹਾਂਜੀ,
ਹੋ ਤੋ ਮੁਰਾਦ ਬਖਸ਼ ਜੋ ਤਾਤ,
ਜਿਹੜਾ ਮੁਰਾਦ ਬਖਸ਼ ਸੀ ਇਹਦਾ ਪੁੱਤਰ ਸਭ ਤੋਂ ਛੋਟਾ,
ਤਿਸ ਕਾਇਮ ਕੀ ਨਸ ਗੁਜਰਾਤ,
ਉਹਨੇ ਗੁਜਰਾਤ ਵਿੱਚ ਖੁਦ ਮੁਖਤਿਆਰੀ ਵੀ ਇਹਦਾ ਮੈਂ ਹੀ ਮਾਲਕ ਹਾਂ, ਇਹਦਾ ਹੁਣ ਦਿੱਲੀ ਤਖ਼ਤ ਨਾਲ ਕੋਈ ਸੰਬੰਧ ਨਹੀਂ, ਮੈਂ ਦਿੱਲੀ ਤਖ਼ਤ ਤੋਂ ਆਪਣਾ ਇਹ ਗੁਜਰਾਤ ਦਾ ਜਿੰਨਾ ਇਲਾਕਾ ਇਹਨੂੰ ਤੋੜ ਲਿਆ ਇਹਦਾ ਮਾਲਕ ਮੈਂ ਹਾਂ। ਮੁਰਾਦ ਬਖਸ਼ ਨੇ ਇਉਂ ਬਗਾਵਤ ਕਰ ਦਿੱਤੀ।
ਕਾਰਦਾਰ ਬੇਗਮ ਕੋ ਤਹਾ,
ਉੱਥੇ ਇੱਕ ਬੇਗਮ ਦਾ ਕਾਰਦਾਰ ਸੀ,
ਗੈਲੀ ਨਸ ਚੀਨਸ ਧਨ ਮਹਾ,
ਉਹਨੂੰ ਪਕੜ ਲਿਆ ਮੁਰਾਦ ਬਖਸ਼ ਨੇ, ਉਹਨੂੰ ਪਕੜ ਕੇ ਉਹਦੇ ਕੋਲ ਜਿੰਨਾ ਧਨ ਸੀ ਦਿੱਲੀ ਦਾ ਉਹਨੇ ਦਿੱਲੀ ਪਹੁੰਚਾਉਣਾ ਸੀ, ਉਹ ਵੀ ਮੁਰਾਦ ਬਖਸ਼ ਨੇ ਉਹਦੇ ਕੋਲੋਂ ਖੋਹ ਲਿਆ।
ਕਹਿ ਕਰ ਅਧਿਕ ਮਾਰ ਕਰਵਾਈ,
ਉਹਨੂੰ ਬੜੀ ਮਾਰ ਪਵਾਈ। ਸ਼ਾਹਜਹਾਨ ਦੀ ਬੇਗਮ ਦਾ ਇੱਕ ਕਾਰਦਾਰ ਜਾਂਦਾ ਸੀ ਉੱਥੇ ਕਰਿੰਦਾ, ਉਹ ਮੁਰਾਦ ਬਖਸ਼ ਕੋਲੋਂ ਟੈਕਸ ਲਿਆਉਂਦਾ ਸੀ ਮਾਮਲਾ, ਇਹਨੇ ਮੁਰਾਦ ਬਖਸ਼ ਨੇ ਪਹਿਲਾਂ ਉਹਨੂੰ ਮਾਰਿਆ ਕੁੱਟਿਆ, ਜੋ ਉਹਦੇ ਕੋਲ ਸੀ ਖੋਹ ਲਿਆ, ਕਹਿੰਦਾ ਦੌੜ ਜਾ ਕੁਝ ਨੀ ਮਿਲਣਾ ਹੁਣ ਤੈਨੂੰ, ਹੁਣ ਮੈਂ ਹੀ ਮਾਲਕ ਹਾਂ।
ਗਾਡੇ ਉਕਾਡ ਦਿਓ ਅਗਵਾਈ,
ਜਿਹੜਾ ਪੈਸਾ ਉਹਨੇ ਪਹਿਲਾਂ ਕਿਤੇ ਲੁਕਾ ਛਪਾ ਕੇ ਰੱਖਿਆ ਸੀ ਉਹ ਵੀ ਉਹਨੇ ਕੱਢ ਕੇ ਮੁਰਾਦ ਬਖਸ਼ ਦੇ ਹਵਾਲੇ ਕਰ ਦਿੱਤਾ।
ਬੇਤਕਸੀਰ ਜੋ ਆਪਣ ਦੀਵਾਨ,
ਮੁਰਾਦ ਬਖਸ਼ ਨੇ ਜਿਹੜੇ ਦਿੱਲੀ ਵੱਲੋਂ ਦਿੱਲੀ ਤਖ਼ਤ ਵੱਲੋਂ ਕੁਝ ਬੰਦੇ ਦੇ ਨਾਲ ਸਨ ਇਹਨੇ ਉਹਨਾਂ ਨੂੰ ਵੀ ਨੌਕਰੀਓਂ ਕੱਢ ਦਿੱਤਾ, ਕਹਿੰਦਾ ਜਾਓ ਹੁਣ ਤੁਹਾਡੀ ਵੀ ਮੈਨੂੰ ਕੋਈ ਲੋੜ ਨਹੀਂ। ਜਿਹੜੇ ਦਿੱਲੀ ਵੱਲੋਂ ਇਹਦੇ ਨਾਲ ਬੰਦੇ ਮੁਕਰਰ ਕੀਤੇ ਸੀ ਸ਼ਾਹਜਹਾਨ ਨੇ ਇਹਨੇ ਉਹ ਵੀ ਭਜਾ ਦਿੱਤੇ, ਕਹਿੰਦਾ ਨਿਕਲ ਜਾਓ ਇੱਥੋਂ।
ਤਿਸ ਕੋ ਹੱਤਿਓ ਪ੍ਰਾਨ ਕਰ ਥਾਨ,
ਕਈ ਦੀਵਾਨ ਤਾਂ ਇਹਨੇ ਜਾਨੋ ਮਾਰ ਦਿੱਤੇ ਖਤਮ ਕਰ ਦਿੱਤੇ।
ਨਿਜ ਕਬਜੇ ਮੈਂ ਸਭ ਕੁਛ ਕਰਿਓ,
ਇਹਨਾਂ ਮੁਰਾਦ ਬਖਸ਼ ਨੇ ਪੂਰੇ ਗੁਜਰਾਤ ਉੱਤੇ ਸੰਪੂਰਨ ਰੂਪ ਵਿੱਚ ਆਪਣਾ ਕਬਜ਼ਾ ਕਰ ਲਿਆ, ਉਹਦਾ ਦਿੱਲੀ ਦੇ ਨਾਲ ਬਿਲਕੁਲ ਹੀ ਵਾਹ ਵਾਸਤਾ ਖਤਮ ਕਰ ਦਿੱਤਾ।
ਨਿਕਟ ਨਿਕਟ ਜੋ ਦੇਸ਼ ਨਿਹਰਿਓ,
ਗੁਜਰਾਤ ਦੇ ਨੇੜੇ ਨੇੜੇ ਪਹਿਲਾਂ ਗੁਜਰਾਤ ਤੇ ਕਬਜ਼ਾ ਕੀਤਾ, ਫਿਰ ਗੁਜਰਾਤ ਦੇ ਨੇੜੇ ਨੇੜੇ ਜਿਹੜੀਆਂ ਰਿਆਸਤਾਂ ਨੇ, ਗੁਜਰਾਤ ਦੇ ਨੇੜੇ ਰਾਜਸਥਾਨ ਦੀਆਂ ਬਹੁਤ ਰਿਆਸਤਾਂ ਜੁੜਦੀਆਂ ਨੇ, ਉਹਨਾਂ ਰਿਆਸਤਾਂ ਤੇ ਹਮਲਾ ਕਰਕੇ ਹੁਣ ਉਹਨਾਂ ਨੂੰ ਹਥਿਆਉਣ ਲੱਗਾ ਮੁਰਾਦ ਬਖਸ਼, ਨੇੜੇ ਤੇੜੇ ਦੇ ਜਿਹੜੇ ਦੇਸ਼ ਸੀ ਉਹਨਾਂ ਤੇ ਕਬਜ਼ਾ ਕਰਨ ਲੱਗਾ।
ਲੂਟ ਸਰਬ ਕੋ ਗਰਦ ਮਿਲਾਇਓ,
ਇਹਨੇ ਬੜੇ ਦੇਸ਼ ਲੁੱਟੇ, ਬੜੀਆਂ ਰਿਆਸਤਾਂ ਉਜਾੜੀਆਂ, ਕਈ ਰਿਆਸਤਾਂ ਉਜਾੜ ਕੇ ਗਰਦ ਚ ਮਿਲਾ ਦਿੱਤੀਆਂ।
ਲਸ਼ਕਰ ਲਰਬੇ ਹੀਤ ਬਣਾਇਓ,
ਇਹਨੇ ਲੜਨ ਵਾਸਤੇ ਬੜਾ ਵੱਡਾ ਲਸ਼ਕਰ ਤਿਆਰ ਕਰ ਲਿਆ ਆਪਣਾ, ਫੌਜ ਬੜੀ ਵੱਡੀ ਭਾਰੀ ਗਿਣਤੀ ਚ ਆਪਣੇ ਕੋਲ ਭਰਤੀ ਕਰ ਲਈ।
ਤੋਪ ਤੁਪਕ ਬਾਰੂਦ ਸਗੋਰੇ,
ਬੜੀਆਂ ਤੋਪਾਂ ਬੰਦੂਕਾਂ ਬਰੂਦ ਗੋਲੇ ਸ਼ਸਤਰ ਅਸਤਰ ਚੰਗੇ ਚੰਗੇ ਕਿਲੇ ਨੇ ਮਜ਼ਬੂਤੀ ਨਾਲ ਬਣਾਉਣੇ ਸ਼ੁਰੂ ਕਰ ਦਿੱਤੇ।
ਸ਼ਸਤਰ ਬੰਦ ਬਹੁ ਦੀਨ ਸਕੋਰੇ,
ਔਰ ਕਈ ਹਜ਼ਾਰਾਂ ਘੋੜੇ ਨੇ ਖਰੀਦ ਲਏ ਤੇ ਜਿਹੜੀ ਫੌਜ ਇਹਨੇ ਭਰਤੀ ਕੀਤੀ ਉਹਨਾਂ ਨੂੰ ਸ਼ਸਤਰ ਘੋੜੇ ਵੰਡ ਦਿੱਤੇ।
ਨਿਜ ਸੁਭਟਨ ਬਖਸ਼ੀਸ਼ ਕਰੀ,
ਆਪਣੇ ਸੁਭਟਾਂ ਨੂੰ ਯੋਧਿਆਂ ਨੂੰ ਆਪਣੇ ਅਧੀਨ ਕਰਕੇ ਰੱਖਦਾ, ਉਹਨਾਂ ਨੂੰ ਲਾਲਚ ਦੇ ਕੇ ਪ੍ਰੇਮ ਨਾਲ ਜਾਂ ਉਹਨਾਂ ਨੂੰ ਕੋਈ ਬਖਸ਼ਿਸ਼ਾਂ ਕਰਕੇ ਆਪਣੇ ਅਧੀਨ ਕਰਦਾ।
ਕੰਕਨ ਜਿਗਾ ਜਰਾਵ ਜਰੀ,
ਕਿਸੇ ਨੂੰ ਸੋਨੇ ਦੇ ਕੜੇ ਦੇ ਦਿੰਦਾ, ਕਿਸੇ ਨੂੰ ਜੜਾਊ ਦੇ ਦਿੰਦਾ, ਕਿਸੇ ਨੂੰ ਕੋਈ ਮੋਤੀਆਂ ਦੀ ਮਾਲਾ ਦੇ ਦਿੰਦਾ। ਏਦਾਂ ਜਿਹੜੇ ਵੱਡੇ ਵੱਡੇ ਨੇ ਸੈਨਾਪਤੀ ਜਿਨ੍ਹਾਂ ਦੇ ਅੱਗੇ ਅਧੀਨ ਫੌਜ ਹੁੰਦੀ ਹੈ, ਉਹ ਸਾਰੇ ਨੇ ਪ੍ਰੇਮ ਨਾਲ ਉਹਨਾਂ ਨੂੰ ਲਾਲਚ ਦੇ ਕੇ ਆਪਣੇ ਅਧੀਨ ਕੀਤਾ ਹੋਇਆ।
ਜਬ ਇਹ ਗਾਡੋ ਭਇਓ ਵਿਸਾਲ,
ਇਦਾਂ ਜਦੋਂ ਇਹਨੇ ਵੇਖਿਆ ਵੀ ਹੁਣ ਮੈਂ ਪੂਰਾ ਪੱਕਾ ਬਣ ਗਿਆ, ਪਰਪੱਕ ਹੋ ਗਿਆ।
ਇਮ ਸੁਣ ਕੇ ਜੋ ਹੁਤੋ ਬੰਗਾਲੇ,
ਜਦੋਂ ਬੰਗਾਲ ਵਾਲੇ ਨੇ ਸੁਣਿਆ ਸੁਝਾ ਮੁਹੰਮਦ ਨੇ ਵੀ ਮੇਰਾ ਛੋਟਾ ਭਰਾ ਤਾਂ ਉੱਥੇ ਇੱਦਾਂ ਬਲੀ ਹੋ ਗਿਆ, ਉਹਨੇ ਤਾਂ ਹੁਣ ਦਿੱਲੀ ਵੱਲ ਮੂੰਹ ਕਰਨਾ, ਉਹਨੇ ਤਾਂ ਪੂਰਾ ਆਪਣਾ ਰਾਜ ਭਾਗ ਅਧੀਨ ਕਰ ਲਿਆ ਗੁਜਰਾਤ ਦਾ, ਦਿੱਲੀ ਨਾਲੋਂ ਪੂਰਾ ਨਾਤਾ ਤੋੜ ਕੇ ਹੁਣ ਦਿੱਲੀ ਵੱਲ ਵਧਣ ਦੀ ਤਿਆਰੀ ਹੈ ਉਹਦੀ। ਜਦੋਂ ਬੰਗਾਲ ਵਾਲੇ ਸੁਝਾ ਮੁਹੰਮਦ ਨੇ ਸੁਣਿਆ,
ਤਿਸੀ ਰੀਤ ਤਿਸ ਨੇ ਤੈ ਕੀਨੋ,
ਉਹਨੇ ਉਧਰ ਸ਼ੁਰੂ ਕਰ ਦਿੱਤੀ ਉਸੇ ਉਹੀ ਰੀਤ ਜਿਵੇਂ ਮੁਰਾਦ ਬਖਸ਼ ਨੇ ਕੀਤਾ, ਉਦਾਂ ਇਹ ਬੰਗਾਲ ਵਾਲਾ ਸੁਝਾ ਮੁਹੰਮਦ ਵੀ ਕਰਨ ਲੱਗਾ।
ਨਿਕਟ ਜੋ ਦੇਸ਼ ਛੀਨ ਕਰ ਲੀਨੋ,
ਉਹਨੇ ਵੀ ਨੇੜੇ ਤੇੜੇ ਦੇ ਜਿੰਨੇ ਦੇਸ਼ ਸੀ ਸਾਰੇ ਖੋਲੇ, ਰਾਜੇ ਮਾਰ ਦਿੱਤੇ, ਕਈ ਵਜ਼ੀਰ ਮਾਰ ਦਿੱਤੇ, ਕਈ ਅਹਿਲਕਾਰ ਸਮਾਪਤ ਕਰ ਦਿੱਤੇ।
ਧਨ ਦਿੱਲੀ ਸ਼ਕੋ ਹੁਤੋ ਜੋ ਨੇੜੇ,
ਜਿਹੜਾ ਦਿੱਲੀ ਦਾ ਕੋਈ ਧਨ ਉਹਦੇ ਨੇੜੇ ਤੇੜੇ ਬੰਗਾਲ ਦੇ ਇਲਾਕੇ ਚ ਉਹਨੇ ਵੇਖਿਆ,
ਲੀਨ ਖਸੋ ਟਪਾਏ ਕਰ ਕੋਰੇ,
ਇਹਨੇ ਹਮਲਾ ਕਰਕੇ ਉਹ ਸਾਰਾ ਧਨ ਖੋ ਲਿਆ। ਪਤਾ ਸੀ ਹੈ ਤਾਂ ਪੁੱਤਰ ਹੀ ਸੀ ਨਾ ਬਾਦਸ਼ਾਹ ਦਾ, ਭੇਤੀ ਸੀ ਆਪਣੇ ਘਰ ਦਾ, ਵੀ ਕਿੱਥੇ ਦਿੱਲੀ ਦਾ ਇਸ ਵੇਲੇ ਪੈਸਾ ਕਿੱਥੇ ਪਿਆ। ਜਿੱਥੇ ਜਿੱਥੇ ਇਹਨੇ ਸੁਣਿਆ ਬੰਗਾਲ ਦੇ ਇਲਾਕੇ ਚ ਨੇੜੇ ਤੇੜੇ, ਇਹਨੇ ਹਮਲਾ ਕਰਕੇ ਉਹ ਸਾਰਾ ਧਨ ਕਬਜਾ ਲਿਆ।
ਬੰਦੋਬਸਤ ਕਰ ਲਈ ਧਨ ਰਾਸ਼ੀ,
ਵੱਡੀ ਧਨ ਦੀ ਰਾਸ਼ੀ ਇਕੱਠੀ ਕਰਕੇ ਨੇ ਪੂਰਾ ਬੰਦੋਬਸਤ ਕਰ ਲਿਆ।
ਪਟਨੇ ਹੋਏ ਪੁਨ ਆਵੇ ਕਾਸ਼ੀ,
ਬੰਗਾਲ ਤੋਂ ਅੱਗੇ ਵੱਧ ਕੇ ਪਟਨੇ ਆ ਗਿਆ, ਪਟਨਾ ਵੀ ਇਹਨੇ ਅਧੀਨ ਕਰ ਲਿਆ। ਪਟਨੇ ਤੋਂ ਅੱਗੇ ਵੱਧਾ ਵੱਧਾ ਕਾਸ਼ੀ ਬਨਾਰਸ ਤੱਕ ਆ ਗਿਆ, ਇਹਨੇ ਬਨਾਰਸ ਤੇ ਵੀ ਕਬਜ਼ਾ ਕਰ ਲਿਆ।
ਕਬਜ਼ਾ ਆਪਣ ਕਰਿਓ ਤੈ ਸਾਰੇ,
ਉਹਨੇ ਬਨਾਰਸ ਤੱਕ ਅੱਗੇ ਆ ਕੇ ਕਬਜ਼ਾ ਕਰ ਲਿਆ।
ਆਨ ਜੋ ਮਿਲੇ ਤਿਨੈ ਸਤਕਾਰੇ,
ਜਿਹੜਾ ਵੀ ਆ ਕੇ ਨੂੰ ਮਿਲਦਾ ਉਹਦਾ ਇਹ ਸਤਕਾਰ ਕਰਦਾ ਵੀ ਆਓ।
ਸ਼ਸਤਰ ਸੁਪੱਟ ਘੋਰਾ ਗਜ ਪਾਰੇ,
ਜਿਹੜਾ ਨਹੀਂ ਮਿਲਦਾ ਉਹਨੂੰ ਸਜ਼ਾ ਦਿੰਦਾ ਦੰਡ ਦਿੰਦਾ, ਜਿਹੜਾ ਮਿਲਦਾ ਉਹਨੂੰ ਚੰਗੇ ਵਧੀਆ ਘੋੜੇ ਸ਼ਸਤਰ ਹਾਥੀ ਦੇ ਕੇ ਲਾਲਚ ਦੇ ਕੇ ਉਹਨਾਂ ਨੂੰ ਆਪਣੇ ਨਾਲ ਜੋੜ ਲੈਂਦਾ।
ਦੀ ਕਰ ਦਰਬ ਸਰਬ ਸ਼ਿੰਗਾਰੇ,
ਜਿਹੜੇ ਇਸ ਇਲਾਕੇ ਦੇ ਰਾਜੇ ਰਾਣੇ ਸਨ ਉਹ ਵੀ ਸੁਝਾ ਮੁਹੰਮਦ ਨੂੰ ਪਿਟਾਵਾਂ ਦੇ ਕੇ ਮਿਲਣ ਲੱਗੇ, ਕੋਈ ਘੋੜਾ ਦੇ ਕੇ ਕੋਈ ਹਾਥੀ ਦੇ ਕੇ ਮਿਲਣ ਲੱਗਾ।
ਜੋਰ ਸ਼ੋਰੇ ਆਪਣੋ ਦਿਖਰਾਇਓ,
ਇਦਾਂ ਸੁਝਾ ਮੁਹੰਮਦ ਨੇ ਵੀ ਦਾਅਵੇਦਾਰੀ ਪ੍ਰਗਟ ਕਰ ਦਿੱਤੀ, ਇਹਨੇ ਵੀ ਪੂਰਾ ਜੋਰ ਸ਼ੋਰ ਵਿਖਾਇਆ। ਉਹ ਕਿੱਥੋਂ ਬੰਗਾਲ ਤੋਂ ਲੈ ਕੇ ਪਟਨਾ, ਪਟਨੇ ਤੋਂ ਪਟਨਾ ਸਾਹਿਬ ਤੋਂ ਅੱਗੇ ਵਧਦਾ ਕਾਸ਼ੀ ਇਲਾਹਾਬਾਦ ਤੱਕ ਆ ਪਹੁੰਚਿਆ।
ਕਾਸ਼ੀ ਲਗ ਸਭ ਰਾਜ ਦਬਾਇਓ,
ਕਾਸ਼ੀ ਤੱਕ ਦਾ ਸਾਰਾ ਰਾਜ ਇਹਨੇ ਦੱਬ ਲਿਆ।
ਹਰਖ ਮੁਹੰਮਦ ਸੁਝਾ ਬਿਲੰਦ,
ਸੁਝਾ ਮੁਹੰਮਦ ਬੜਾ ਖੁਸ਼ ਹੁੰਦਾ, ਬੜਾ ਪ੍ਰਸੰਨ ਹੁੰਦਾ।
ਸੈਨ ਸਕੇਲਨ ਕੀਨਸ ਬ੍ਰਿੰਦ,
ਇਹਨੇ ਬੜੀ ਵੱਡੀ ਸੈਨਾ ਇਕੱਠੀ ਕਰ ਲਈ।
ਅਪਰ ਦੇਸ਼ ਮੈਂ ਰੋਰਾ ਮਹਾ,
ਹੋਰ ਬੜੇ ਦੇਸ਼ਾਂ ਵਿੱਚ ਵੱਡਾ ਭਾਰੀ ਰੌਲਾ ਪੈ ਗਿਆ।
ਲੂਟੈ ਬਲੀ ਨਿਰਬਲ ਜੈ ਕਹਾ,
ਔਰ ਜਿਹੜਾ ਕੋਈ ਬਲੀ ਹੁੰਦਾ ਉਹ ਨਿਰਬਲ ਨੂੰ ਕਮਜ਼ੋਰ ਨੂੰ ਲੁੱਟਦਾ। ਏਦਾਂ ਹੀ ਸਾਰੇ ਦੇਸ਼ ਵਿੱਚ ਪੂਰਾ ਖਾਨਾ ਜੰਗੀ ਦਾ ਮਾਹੌਲ ਬਣ ਗਿਆ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।